ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਜੀ ਨਵਾਂ ਜੀ, ਸਤ ਸੰਗਤ, ਬਾ ਗੁਰੂ ਰੂਪ ਸਤ ਸੰਗਤ ਜੀ, ਗੁਰੂ ਕਾ ਹੁਕਮ, ਗੁਰੂ ਸਿੱਖ ਸਖੀਆਂ ਦੀ ਵਿਚਾਰ, ਹਜ਼ੂਰ ਦੀ ਆਸ਼ੀਰਵਾਦ ਹੈ ਜਿਸ ਨੂੰ ਬਖਸ਼ਣੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਡਿੱਠੇ ਸਭੇ ਥਾਂ ਨਹੀਂ ਤੁਰ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸਦੀ ਸਿੰਘਨ ਅਪਾਰ ਅਨੁਪਰਾਮ ਨਾਸਪੁਰ, ਹਰ ਹਾਂ ਨਾਨਕ ਕਸਮ ਜਾਏ ਨਾਇ ਰਾਮਦਾਸ। ਆਦਿ ਦੇ ਵਿੱਚ ਗੁਰਸਿੱਖਾਂ ਵਿੱਚ ਪ੍ਰਚਲਿਤ ਸ੍ਰੀ ਅੰਮ੍ਰਿਤਸਰ ਜੀ ਸਿੱਖੀ ਦਾ ਕੇਂਦਰ ਮੰਨਿਆ ਹੋਇਆ ਹੈ। ਤਿੰਨ ਪਾਤਸ਼ਾਹੀਆਂ ਨੇ ਇੱਥੇ ਬਹੁਤ ਸਮਾਂ ਦਿੱਤਾ ਹੈ ਜਪ ਤਪ ਦੇ ਅਸੂਲ ਬੰਨਣ ਦਾ। ਚੌਥੇ ਪਾਤਸ਼ਾਹ ਨੇ ਪਹਿਲਾਂ ਇਸਦਾ ਨਾਮ ਰਾਮਦਾਸ ਨਗਰੀ ਸੀ, ਪ੍ਰਚਲਿਤ ਸੀ ਗੁਰਸਿੱਖਾਂ ਵਿੱਚ, ਸਹਿਜਧਾਰੀ ਸਿੱਖ ਹੁੰਦੇ ਤੇ ਰਹਿਤ ਮਰਜ਼ਾਦਾ ਜਿਹੜੀ ਹੈ ਇਹ ਛਿੱਟਾ ਦਸਵੇਂ ਪਾਤਸ਼ਾਹ ਨੇ ਜਾ ਕੇ ਕੱਢਿਆ। ਪਹਿਲੇ ਪਾਤਸ਼ਾਹ ਤੋਂ ਮੰਤਰ ਵਾਹਿਗੁਰੂ ਸ਼ਬਦ ਤੇ ਮੂਲ ਮੰਤਰ ਸੀ, ਬਾਕੀ ਦੀ ਰਹਿਤ ਵੱਲ ਕੋਈ ਤਵੱਜੋ ਨਹੀਂ ਸੀ। ਕੋਈ ਸਹਿਜਧਾਰੀ ਹੋਵੇ, ਕੋਈ ਕੇਸਾਧਾਰੀ ਹੋਵੇ, ਦਸਵੇਂ ਪਾਤਸ਼ਾਹ ਤੱਕ ਕੋਈ ਕਿਸੇ ਦੇ ਗਲਿਆਨੀ ਨਹੀਂ ਸੀ, ਰਹਿਤ ਦੀ ਗਲਿਆਨੀ ਨਹੀਂ ਸੀ। ਆਚਾਰਾਂ ਦੀ ਤਾਂ ਪਹਿਲਾਂ ਤਾਂ ਇਹੀ ਹੈ, ਆਚਾਰ ਤਾਂ ਗੁਰੂ ਪੀਰ ਵਾਲੇ ਦੇ ਨਿਰਮਲ ਹੋਣੇ ਲਾਜ਼ਮੀ ਹੈ, ਨਹੀਂ ਉਹਦੀ ਕੋਈ ਦਾਖਲਾ ਹੀ ਨਹੀਂ। ਪਹਿਲੇ ਜਿਹੜਾ ਗੁਰ ਉਪਦੇਸ਼ ਹੈ ਆਚਾਰਾਂ ਦੇ ਸ਼ੁੱਧ ਕਰਨ ਵਾਸਤੇ ਹੋਇਆ ਕਰਦਾ ਹੈ। ਜਿਸ ਕੱਪੜੇ ਨੂੰ ਰੰਗ ਨਹੀਂ ਚੜਦਾ ਉਹ ਜ਼ਿਆਦਾ ਮੈਲ ਦਾ ਭਰਿਆ ਹੋਇਆ ਹੈ, ਪਹਿਲਾਂ ਉਹਨੂੰ ਧੋੜੀਏ, ਬਿਲਕੁਲ ਸਾਫ਼ ਕਰ ਲਈਏ। ਕੋਰੇ ਥਾਨ ਵਰਗਾ ਹੋਵੇ, ਚਿੱਟਾ ਕੋਈ ਮੈਲ ਨਾ ਹੋਵੇ, ਫਿਰ ਉਹ ਸਾਰੇ ਥਾਨ ਤੋੜਾ ਰੰਗ ਹੀ ਸੋਹਣਾ ਸੁਭਾਵਾਨ ਬਣਾਉਂਦਾ ਹੈ। ਮੈਲੇ ਦੇ ਉੱਤੇ ਤੁਸੀਂ ਸ਼ੇਰਾਂ ਦੇ ਹਿਸਾਬ ਚ ਰੰਗ ਪਾ ਦਿਓ, ਫਿਰ ਵੀ ਨਹੀਂ ਸੋਹਣਾ ਹੋਣਾ। ਗੁਰਮਤ ਦਾ ਰੰਗ ਚੜੇਗਾ ਪਹਿਲਾਂ ਆਚਾਰ ਸ਼ੁੱਧ ਹੋਣ ਤੇ। ਆਚਾਰ ਕਰਨ ਵਾਸਤੇ ਗਰੀਬ ਨਿਵਾਜ ਨੇ ਆ ਸਤਸੰਗ ਰਚਿਆ, ਜਿਸ ਨੂੰ ਨੀਤੀ ਵੇਤਾ ਰਾਜ ਪ੍ਰਬੰਧ ਦੇ ਵਿੱਚ ਐਜੂਕੇਸ਼ਨ ਆਖਦੇ ਹਨ, ਅਸੀਂ ਉਸ ਨੂੰ ਵਿਦਿਆ ਆਖ ਦਿੰਦੇ ਹਾਂ। ਮਾਦਰੀ ਬੋਲੀ ਵਿੱਚ ਪੜ੍ਹਾਈ ਕਹਿੰਦੇ ਤੇ ਚਾਟਸਾਲਾ ਕਹਿੰਦੇ ਤੇ, ਛੋਟੇ ਛੋਟੇ ਚਾਟੜੇ ਪੜ੍ਹਨ ਜਾਣ, ਫਿਰ ਸਕੂਲ ਕਹਿਣ ਲੱਗ ਗਏ, ਉੱਚੀਆਂ ਡਿਗਰੀਆਂ 'ਤੇ ਜਾ ਕੇ ਕਾਲਜ ਉੱਤੇ ਯੂਨੀਵਰਸਿਟੀਆਂ ਬਣ ਗਈਆਂ। ਯੂਨੀਵਰਸਿਟੀ ਕਿਸੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹੀ ਕੰਟਰੀ ਯੂਨੀਵਰਸਿਟੀ ਸੀ, ਕਿਸੇ ਕੰਟਰੀ ਵਿੱਚ ਯੂਨੀਵਰਸਿਟੀ ਨਹੀਂ ਸੀ। ਦਾਸ ਨੇ ਇੱਕ ਸੱਜਣ ਕੋਲੋਂ ਸਰਵਣ ਕੀਤਾ, ਉਹ ਈਸਾਈ ਗੁਰਮੁਖ ਸੀ, ਪੰਜਾਬੀ ਬੜੀ ਸੁੰਦਰ ਜਾਣਦਾ ਸੀ, ਔਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਗਿਲਜੇ ਦਾ ਉਹ ਪਾਦਰੀ ਸੀ, ਉਹਨਾਂ ਦਾ ਜਥੇਦਾਰ ਸੀ। ਉਹਨੇ ਯਥਾਰਥ ਵਚਨ ਕਹੇ ਨੇ ਵੀ ਮੈਂ ਹਿੰਦੁਸਤਾਨ ਦੇ ਕੂਣੇ ਕੂਣੇ ਚ ਫਿਰਿਆ, ਉਸ ਵਕਤ ਬਰਤਾਨੀਆ ਦਾ ਰਾਜ ਸੀ ਉੱਥੇ, ਮੈਂ ਇਸ ਤਰ੍ਹਾਂ ਈਸਾਈ ਹੋਈ ਹੁੰਦਾ, ਮੈਂ ਗਿਲਜੇ ਦਾ ਹੀ ਗ੍ਰੰਥੀ ਸੀ। ਸਾਡੇ ਜਿਹੜਾ ਈਸਾ ਜੀ ਨੂੰ ਕਹਿੰਦੇ ਨੇ ਵੀ 14 ਸਾਲ ਲੱਭੇ ਨਹੀਂ, 14 ਸਾਲ ਦੀ ਉਮਰ ਵਿੱਚ ਘਰੋਂ ਨਿਕਲ ਗਏ ਨੇ, ਕਿਸੇ ਨੂੰ ਲੱਭੇ ਕਿੱਥੇ ਰਹੇ। ਇਹ ਉਸ ਸੱਜਣ ਦਾ ਕਥਨ ਸੀ। ਮੈਂ ਇੰਗਲੈਂਡ ਵੀ ਸਾਰੀ ਨੂੰ ਜਾਣਦਾ, ਜਨਮ ਨੂੰ ਵੀ ਸਾਰੇ ਨੂੰ ਜਾਣਦਾ, ਰੂਸ ਦੇ ਕੁਝ ਹਿੱਸੇ 'ਚ ਫਿਰਿਆ। ਜਿਹੜਾ ਸ਼ਾਹ ਨਾਨਕ ਵਲੀ ਅੱਲਾ ਗੁਰੂ ਨਾਨਕ ਦੇਵ ਜੀ ਦਾ ਫਕੀਰੀ ਦੀ ਮਿਸ਼ਨ ਵਿੱਚ, ਬਰ ਵਿਦਿਆ ਦੇ ਮਿਸ਼ਨ ਵਿੱਚ ਰੈਂਕ ਹੈ, ਉਹਨੂੰ ਸਾਰੀਆਂ ਹੀ ਸ਼੍ਰੇਣੀਆਂ ਨਮਸਕਾਰ ਕਰਦੀਆਂ। ਫਕਰ ਆਪਣੇ ਆਪਣੇ ਦੇਸ਼ ਇਲਾਕੇ ਵਿੱਚ ਬਹੁਤ ਹੋਏ ਨੇ ਸਮੇਂ ਨਾਲ ਬਜ਼ੁਰਗ, ਐਡੀ ਉੱਚੀ ਕਰਨੀ, ਕਿਸੇ ਦੇਸ਼ ਵਿਦੇਸ਼ ਜਾ ਕੇ ਕਿਤੇ ਉਹਨਾਂ ਦਾ ਪ੍ਰਸ਼ਨ ਨਹੀਂ ਆਉਂਦਾ ਵੀ ਅਸੀਂ ਪੰਜਾਬ ਦੇ ਜੰਮੇ ਆ, ਉੱਥੇ ਕੋਈ ਅਸਥਾਨ ਬਣਾਉਣ ਵਾਸਤੇ 4 ਛੇਲੜ ਭੇਜੋ ਆਪਣੇ ਸੰਗੀਆਂ ਨੂੰ, ਜਿੱਥੇ ਬੈਠੇ ਹੋ ਉੱਥੇ ਸਮਾਂ ਪਾਸ ਕਰੋ, ਲੈ ਜਾਣ ਵਾਲੀ ਨਾਲ ਚੀਜ਼ ਕੋਈ ਨਹੀਂ, ਆਪਣਾ ਜੀਵਨ ਸੁੰਦਰ ਬਣਾਓ, ਤੁਸੀਂ ਖਾਲਸੇ ਬਣੋ। ਖਾਲਸ ਸ਼ਬਦ ਜਿਹੜਾ ਹੈ ਇਹ ਭਾਵੇਂ ਕਲਗੀ ਧਰ ਤੋਂ ਚੱਲਿਆ, ਅੱਗੇ ਸੀ ਸਵਾਮੀ ਸੇਵਕ ਸਿੱਖ ਤੇ ਗੁਰੂ। ਇਹ ਸ਼ਬਦ ਉਹਨੇ ਸੁਸ਼ੋਭਤ ਤੇ ਸਨਾਤਨ ਧਰਮ ਵਿੱਚ ਵੀ, ਉਧਰ ਪੀਰ ਤੇ ਮਰੀਦ ਮੁਸਲਮਾਨੀ ਵਿੱਚ ਵੀ। ਉਸਤਾਦ ਨੂੰ ਗੁਰਦੇਵ ਨੂੰ ਪੀਰ ਕਹਿੰਦੇ ਸੇ, ਭਾਈ ਸਾਹਿਬ ਜੋ ਉਸ ਵਕਤ ਇਸਲਾਮੀ ਰਾਜ ਸੀ ਜ਼ਿਆਦਾ, ਉਹਨਾਂ ਦੇ ਬਾਰੇ ਵਿੱਚ ਜ਼ਿਆਦਾ ਪੀਰੀ ਦਾ ਹੀ ਸ਼ਬਦ ਵਰਤਿਆ, ਪੀਰ ਮਰੀਦਾਂ ਪਿਰਹੜੀ ਉਹ ਨਿਭਾ ਨਾਲੇ। ਹਰ ਇੱਕ ਵਾਰ ਦੇ ਸਮਾਪਤੀ ਵਿੱਚ ਗੁਰੂ ਦੀ ਜਗ੍ਹਾ ਪੀਰ ਹੀ ਲਿਖਿਆ ਉਹਨੇ ਸਾਰੀ ਵਾਰ ਚ। ਦਸਵੀਂ ਵਾਰ ਵਿੱਚ ਮਹਾਂਪੁਰਖਾਂ ਦੀ ਵੀ ਕਹਾਣੀ ਹੈ, ਜਿਹੜੇ ਅੱਜ ਤੋਂ ਪਹਿਲਾਂ 14-14 ਸਦੀ ਤੋਂ ਪਿੱਛੋਂ ਹੋਏ ਨੇ। 14 ਸਦੀ ਤੋਂ ਪਹਿਲਾਂ ਦਾ ਵੀ ਹੈਗੀ, ਫਰੀਦ ਸਾਹਿਬ ਜੀ 11 ਚ ਹੋਏ ਨੇ, ਉਹਨਾਂ ਦੀ ਵੀ ਕਹਾਣੀ, ਪਰ ਇਸ ਵਾਰ ਵਿੱਚ ਨਹੀਂ ਹੈ, 12 ਚ ਹੋਰ ਹੈਗੀ ਕਈ ਜਗ੍ਹਾ। ਦਸਵੀਂ ਵਾਰ ਵਿੱਚ ਜਿਹੜੀਆਂ 14 ਸਦੀ ਵਿੱਚ ਰੂਹਾਂ ਹੋਈਆਂ, ਇਸ ਬ੍ਰਹਮ ਵਿਦਿਆ ਦੇ ਪੂਰੇ ਪਾਬੰਦ ਸੇ, ਇਸ ਬ੍ਰਹਮ ਵਿਦਿਆ ਦੇ ਡਿਗਰੀ ਦੇ ਮਾਲਕ ਤੇ, ਇਹ ਬਾਣੀ ਸਾਰੀ ਹਜ਼ੂਰ ਨੇ ਉਹਨਾਂ ਦੀ ਚਾੜੀ ਹੈ, ਆਪਣੀ ਬਾਣੀ ਦੀ ਤੁਲਤਾ ਦਿੱਤੀ ਹੈ, ਉੱਥੇ ਉੱਚ ਨੀਚ ਦਾ ਭਰਮ ਮਿਟਾਇਆ, ਗੁਣਾਂ ਦੀ ਕਦਰ ਕੀਤੀ ਹੈ ਵੀ ਗੁਣਵਾਨ ਹੋਵੇ, ਮਨੁੱਖ ਦੀ ਇੱਕੋ ਜਾਤ ਹੈ, ਮਾਨਸਿਕ ਜਾਤ ਸਭ ਇੱਕੋ ਪਹਿਚਾਣ ਹੋ, ਕਿਸੇ ਦੇਸ਼ ਦਾ ਹੋਵੇ ਜੇ ਜਾਤੀ ਦਾ ਮਿਸ਼ਰਣ ਹੈ ਈਸ਼ਰ ਵੱਲੋਂ, ਕਰਤਾ ਪੁਰਖ ਵੱਲੋਂ, ਖੁਦਾ ਵੱਲੋਂ, ਤਾਂ ਤੇ ਮਨੁੱਖ ਤੇ ਜਨਾਨੇ ਤੇ ਮਰਦਾਨੇ ਦੇ ਦੋ ਜਾਤਾਂ ਨੇ, ਉਹਨਾਂ ਵਿੱਚ ਕੁਦਰਤ ਵੱਲੋਂ ਇੱਕ ਅੰਗ ਦਾ ਫਰਕ ਹੈ, ਔਲਾਦ ਪੈਦਾ ਕਰਨ ਵਾਲਾ ਮਰਦ ਦਾ ਅੰਗ ਮਰਦ ਦੇ ਸੋਹਣਾ ਲੱਗਦਾ, ਬੀਬੀਆਂ ਦੇ ਬੀਬੀ ਦਾ ਸੋਹਣਾ। ਇਸ ਨਾਲ ਉਹਨਾਂ ਦਾ ਇਹਨਾਂ ਦੀਆਂ ਜਾਤੀਆਂ ਦੋ ਹੋ ਗਈਆਂ, ਮਰਦ ਜਨਾਨੇ ਦੀਆਂ, ਵਸਤੂ ਮੈਂ ਜਨਮ ਉਹਨਾਂ ਦਾ ਵੀ ਮਨੁੱਖ ਹੀ ਹੈ, ਦੋਨਾਂ ਦੀ ਸਾਂਝ ਤੇ ਨਾਰ ਤੇ ਪੁਰਖ ਤੇ ਨਾਰੀ। ਗੁਰਬਾਣੀ ਨੇ ਸਿੱਧ ਕੀਤਾ ਵੀ ਉਸੇ ਕੁੱਖ ਦੇ ਵਿੱਚੋਂ ਬੀਬੀ ਦਾ ਜਾਮਾ ਬਣਦਾ, ਉਸੇ ਵਿੱਚ ਮਰਦ ਦਾ ਜਾਮਾ ਹੈ, ਦੋਨਾਂ ਦਾ ਸੰਬੰਧ ਤੋਂ ਬਣਦਾ ਹੈ। ਬੀਬੀ ਦੀ ਕੁੱਖ ਚ ਬਣਦਾ ਤਾਂ ਨਾਰੀ ਤੋਂ ਪੁਰਖ ਹੋ ਗਿਆ, ਬੱਚਾ ਜੰਮਦਾ ਜ਼ਿਆਦਾ, ਜੇ ਉੱਥੇ ਬੱਚਾ ਜੰਮਦਾ ਹੈ ਤਾਂ ਬੀਬੀ ਦੇ ਕੁੱਖ ਚੋਂ ਜੰਮ ਜਾਏ ਉਹ ਨਾਰੀ ਤੋਂ ਪੁਰਖ ਬਣ ਜਾਂਦਾ ਹੈ। ਪੁਰਖ ਤੇ ਨਾਰ, ਨਾਰਕ ਤੇ ਨਾਰ ਤੇ ਪੁਰਖ ਤੇ ਨਾਰੀ, ਇਹ ਕੁਦਰਤ ਵੱਲੋਂ ਹੀ ਇਹ ਸਾਂਝਾ ਸ਼ਮਦਾਉ ਹੈ, ਦੋਹਾਂ ਦਾ ਦਿਲ ਹੀ ਇਕੱਤਰਤਾ ਹੈ, ਅੰਤਰਾਂ ਚ ਖੂਨ ਦੀ ਇਕੱਤਰਤਾ ਹੈ। ਇਸ ਕਰਕੇ ਇਹਨਾਂ ਨੂੰ ਦੋ ਜਾਤਾਂ ਕਿਹਾ ਗਿਆ ਨਹੀਂ, ਮਨੁੱਖ ਦੀ ਜਾਤ ਨੂੰ ਦਸਵੇਂ ਜਾਮੇ ਵਿੱਚ ਮਹਾਰਾਜ ਜੀ ਨੇ ਕਿਹਾ ਵੀ ਦੇਸਾ ਢਾਲ ਦੇ ਮੁਤਾਬਕ ਗਰਮੀ ਦੇ ਥਾਂ ਜੰਮਣ ਵਾਲੇ ਦੇ ਰੰਗ ਪੱਕੇ ਸੀ, ਜ਼ਿਆਦਾ ਸਰਦੀ ਵਿੱਚ ਜੰਮਣ ਵਾਲਿਆਂ ਦੇ ਰੰਗ ਗੋਰੇ ਸੀ। ਦੂਸਰਾ ਵਿਦਵਾਨਾਂ ਨੇ ਇਹ ਵੀ ਰੱਖਿਆ, ਗ੍ਰਿਸ਼ਤ ਦੀ ਪਦਾਸ਼ ਦੇ ਸਮੇਂ ਜਿਸ ਬੀਬੀ ਨੂੰ ਅਮੈਦਵਾਰੀ ਹੋਵੇ, ਆਪਣੇ ਪਤੀ ਦਾ ਸੰਗ ਕਰਕੇ ਵਿਰਾਜਦੇ ਨੇ ਸਾਰੇ, ਵਿਰਾਜੇ ਤੇ ਉਹ ਇੱਕ ਉਹਦੀ ਅੱਖ ਇੱਕ ਕੈਮਰਾ ਬਣ ਜਾਂਦੀ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਤੀ ਦੇ ਸੰਯੋਗ ਚੋਂ ਬੱਚਾ ਬੱਚੇਦਾਨੀ ਚ ਜਮ੍ਹਾਂ ਹੋ ਗਿਆ ਵੀਰ ਚ, ਜਿਹਦਾ ਦਰਸ਼ਨ ਮੂਹਰੇ ਪਹਿਲਾਂ ਸਵੇਰੇ ਉੱਠਦੇ ਨੇ ਹੋ ਜਾਏ, ਰੂਪ ਉਹਦੇ ਤੇ ਜਾਵੇਗਾ, ਚਾਹੇ ਕਾਲੇ ਦਾ ਹੋ ਜਾਏ ਚਾਹੇ ਚਿੱਟੇ ਦਾ ਹੋ ਜਾਏ, ਬਾਕੀ ਵਦਨ ਤਾਂ ਹੋਊਗਾ ਮਾਂ ਬਾਪ ਦੇ ਉੱਤੇ, ਰੰਗ ਜਿਹੜਾ ਹੈ ਉਹ ਦਰਸ਼ਨ ਤੇ ਜਾਊ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਮਹਾਂਪੁਰਖਾਂ ਨੇ ਵਿਚਾਰ ਕੀਤੀ ਹੈ, ਇਹਨਾਂ ਦਾ ਜਾਂਦਾ ਦਰਸ਼ਨ ਤੇ, ਜਿਸ ਦਾ ਵੀ ਬੀਬੀ ਨੂੰ ਦਰਸ਼ਨ ਹੋ ਜਾਏ ਉਸ ਕਰਮ ਸਮਝੋ ਵਿਰਾਜਦੇ ਨੇ, ਵਿਰਾਜੇ ਸੁੱਤੇ ਉੱਠ ਕੇ ਜਦੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦੇ ਨੇ, ਆਪਣੇ ਰਾਜ ਪ੍ਰਬੰਧਕਾਂ ਦੇ ਵਿੱਚ ਰਾਜ ਦੇ ਵਿੱਚ ਬਹੁਤ ਹੀ ਜੋਗੀ ਨੂੰ ਨੀਵੀਂ ਆਚਾਰ ਸੀ। ਜੋਗੀ ਦਾ ਨਾਰਾ ਹੈ ਪਰਖਾ ਬੁਰਾ ਨਾ, ਜੋਗੀ ਪਰਮਾਤਮਾ ਨਾਲ ਜੁੜਨ ਨੂੰ ਕਹਿੰਦੇ ਨੇ, ਇਸ ਘਰ ਵਿੱਚ ਕਿਸੇ ਭੇਖਦਾ ਨਾ ਜਾਂ ਮੁੰਦਰਾ ਪਾਉਂਦਾ ਨਾ, ਇਸ ਘਰ ਵਿੱਚ ਜੋਗੀ ਨਹੀਂ, ਜੋਗੀ ਅਕਾਲ ਪੁਰਖ ਨਾਲ ਜੁੜ ਜਾਣ ਦਾ, ਨਿਰਗੁਣ ਤੇ ਸਰਗੁਣ ਦੀ ਪਛਾਣ ਵਾਲੇ ਦਾ। ਨਿਰਗੁਣ ਦੇ ਚ ਸੱਤਾ ਹੈ, ਸਰਗੁਣ ਸਰੀਰ ਹੈ, ਦੋਨੋਂ ਇਕੱਠੇ ਨੇ, ਗਿਆਨ ਨਹੀਂ ਸਾਰਿਆਂ ਨੂੰ ਦੋਹਾਂ ਦਾ ਹੈ, ਗਿਆਨ ਕੇਵਲ ਦੁਸ਼ਮਣ ਚੀਜ਼ ਦਾ, ਇਹਨੇ ਬਿਨਸ ਜਾਣਾ, ਹੋਈ ਉਸ ਤੋਂ ਹੀ ਹੈ, ਉਹਦੇ ਵਿੱਚ ਹੀ ਰਲ ਜਾਣੀ ਹੈ। ਸਵਾਲ ਸੀ ਇਸ ਵਕਤ ਗੁਰੂ ਕੀ ਬਖਸ਼ੀ ਹੋਈ ਵਿਚਾਰ, ਵਿਚਾਰ ਦੇ ਵਿੱਚ ਉਹਨਾਂ ਨੇ ਕਿਹਾ ਮਾਨਸਿਕ ਜਾਤ ਸਭ ਇੱਕੋ ਪਹਿਚਾਣ ਹੋ, अपने देशा ढाल नाल अपनी भाषा गोदी मां दी जिहड़ी सिखी है उही जी वार्ता आऊगी। जात वस्त्र में मर्दनाने दे संबंध तो पैदा हुंदे ने। सारे शरीर नो मैला अंग है, मैला खारज करन वाला टट्टी पेशाब वाला जिथे इंसान की पैदाइश है, यह शुद्ध कदे हो ही नहीं सकता बिना भजन तो। उत्तम विचार ब्रह्म विद्या दी है, जात का गर्व न करो कोई, ब्रह्म बिंद ते सब उपत होई। ब्रह्म कहने एक वस्तु, अकाल नू भी ब्रह्म कहने, पर सारे पशुओं पंछियों च भी उही वीर जै, जंगलात दिया बूटियां च भी उही वीर जै, उन्हों से बी कहता है नाल थोड़ा जा सूखम बीज कह लिया। एक किसी हिस्से च ही हुंदा शरीर, सारे खून तो इंसान पैदा नहीं हुंदा। जिहड़ा बी है वह दरखत के किसी हिस्से च हुंदा, उहदा मुढ़ बहुत भारा ठोस है, डाले ठोस ने, सूखम पत्तरे ने, उन्हां च दरख्त नूं पैदा करन दी किसे विच वी ताकत नहीं। उहदे विच ही इक जगह ते फुल लगदा, फुल दे विच फल हो जांदा, फल दे विच बी हुंदा। बी कित्थे, राम तल बिना सिंघासण नहीं पिया, होर इन्ना ठोस है दरखत, असी उन्हूं चीप कहिंदे, कुत्तिआं टुक्कियां विच चीप हुंदी है, अपनी मादरी बोली ने पंजाब विच चीप है, पशुआं नूं पाउंदे हुंदे ने, उहदे नाल वी दुध बड़ा वधदा, हड़ दे महीने टुक्के हुंदे ने, किक्कर दा फल है। हर एक फल दे विच उहदे आले दुआले बेरी का वेर भी लो, जिस वक्त तो पूरा प्रफुल्लित हुंदा लग्या उहदे आले इंसान दे खाण तों उहदी गोदे आउंदी आले दुआले, जिहड़ी हिड़क रही जाती उहदे च उहदा वी है, वह ठोस है। उहदे विच फिर उपर सख्त चीज हैगी, विच उहदे फिर गाहां वी है। उगम समय उह अपने समय से मुकदा है, उन्हूं पाड़ के विचों निकल आउंदा है। इस उसूल दे नाल हजूर ने कहा, जात का गर्व न करो कोई, पशु पंछी की भी जात है, त्रिगत जूना की भी जात है, जड़ चेतन सूखम की भी, वह भी वीरज तो बीज तो ही पैदा होंदे ने, बूटियां भी जंगल दीआं बीज तो ही हुंदा है। मनुख जामे दे विच बिंदते ही सारे इंसानों की उत्पत्ति है, मगर संघ का फल है जिहड़ा उच्चा नीवा होना है, मूर्ख सियाणा होना है, गोरा काला होना है, एक असूल पहले दर्शन होण दे ने। ज्यादातर है कि भी जिहड़े ज्यादा सूरज की तिखताई ज्यादा है, जिस तरह मंदरास है तो उत्थे दे आदमी काले हुंदे, उत्थे तो बहुत ही धुप है, पानी की बड़ी कमजोरी है, पानी है खराब, उत्थे बहुत काले ने। इस तरह हजूर ने कहा भी देशा ढाल नाल रंग का चिट्टा काला हो जाना, बुद्धि का संगत नाल फर्क पैना, पैर के गूठे तो सिर की चोटी तक कोई फर्क नहीं, भी राजे का होरवें बने हो, गरीब का होरवें बने हो। जिहड़े अंगा का सबूती जिस्म की है, दरकरार गल है कि पालन वाली बीबी से कोई दोष हो, उस वक्त कोई अंगहीण हो जाए, नेत्रहीण हो जाए, कोई गर्मी सर्दी ना अयोग लग जाए, ईश्वर वालों किसी च फर्क नहीं। फिर राजा वास्ते कोई होर उसूल हो जमण का, गरीबों वास्ते कोई होर हो गए। माता पिता के सरबंध तो सब जमे ने, जोगी भी, राजे भी, आदम भी, उत्तम भी। पैदाश की किश्य रचना के फर्क कोई नहीं, पैर के गुठे तो सिर की चोटी तक राजे के भी उही अंग ने, गरीब के भी उही अंग ने, ईश्वर रचना च कोई फर्क नहीं। मनोमय सृष्टि के हर अंग से ही फर्क है, मनोमय सृष्टि के जातों का नौ है, तरदा काम करने वाले तरखान कह लागे, लोहे का करने वाले लोहार कह लागे। मनु जी ने इन्हों टाइम के वजीर से माहर से उस राज कारकुन थे, मूहरे थे, उन्होंने अपनी सिमरती दे विच तकसीम करके लिख दिते, ज्यादा उहदे ते इतराज करी जांदे ने। थी सारे वीरां दी ही है वी जिहड़ा कोई काम करदा ते उहते तकसीम करता वी सारे ना मूहरे आ जाण। विद्या ते उहनां नूं मेहमानत कर दिता अपनी लियाकत दे दौरान, चाह के बजुर्गां दी लियाकत नहीं इहदे च है, इक जां दो शरीरां दी पक्खवादियां दी है वी आ चात वधी है। ईश्वर की उन्हें रचना च कोई फर्क नहीं, भी जो उन्होंने ब्राह्मण बनाया हों तो वो किसी गल का वाधा हों। साडे घर विच शब्द हैगा, कबीर साहब जी कलसी से जमे हुए थे, ਸਾਰੀ ਦੁਨੀਆਂ ਵਿੱਚ ਮੈਨੂੰ ਉਸ ਗੁਰਮੁਖ ਨੇ ਦੱਸਿਆ ਵੀ ਸਾਰਿਆਂ ਨਾਲੋਂ ਪਹਿਲਾਂ ਜਦ ਦੀ ਦੁਨੀਆਂ ਬਣੀ ਹੈ, ਜਦ ਕੋਈ ਤਵਾਰੀਖ ਬਣੀ ਹੈ, ਵਾਸਤਵ ਵਿੱਚ ਤਵਾਰੀਖਾਂ ਦੋ ਹੀ ਨੇ, ਮੁਸ਼ਤਕਿਲ ਵਿਕਰਮਾਜੀਤ ਦੀ ਤੇ ਈਸਾ ਜੀ ਦੀ। ਇਹਨੂੰ ਪਹਿਲਾਂ ਦੀ ਕੋਈ ਨਹੀਂ ਮਿਲਦੀ। 2000 ਵਰ੍ਹਿਆਂ ਤੇ ਦਿਮਾਗੀ ਨਿਰਮਾਣ ਨਾਲ ਕਹਿ ਦਿਓ ਵੀ ਰਾਮ ਜੀ ਨੂੰ 5000 ਵਰ੍ਹਾਂ ਹੋ ਗਿਆ, ਕ੍ਰਿਸ਼ਨ ਜੀ ਨੂੰ 2000 ਵਰ੍ਹਾਂ ਹੋ ਗਿਆ, ਲਿਖਤ ਕਿਤੋਂ ਨਹੀਂ ਮਿਲਦੀ ਵੀ ਕਿਹੜੇ ਸਨ ਚੋਂ ਆਏ ਤੇ ਕਿਹੜੇ ਚ ਗਏ ਨੇ। ਇਹ ਲਿਖਤ ਵਿਕਰਮਾਜੀਤ ਤੇ ਇਤਿਹਾਸ ਵਿੱਚ ਲੱਭੇਗੀ, ਉਹ ਤੋਂ ਪਿੱਛੋਂ ਪਿੱਛੋਂ ਉਹਨਾਂ ਦੇ ਜਨਮ ਤੋਂ। ਉਹਦੇ ਜਨਮ ਨੂੰ ਇਸ ਵਕਤ 2044ਵਾਂ ਸਾਲ ਜਾਂਦਾ ਹੈ, 2043 ਸਾਲ ਹੋ ਗਏ, 44ਵਾਂ ਜਾਂਦਾ ਹੈ। ਉਹਦੇ ਪੈਦਾ ਹੋਣ ਤੋਂ ਹੀ ਇਹ ਤਰੀਕ ਧਰ ਹੋਈ ਹੈ। ਪਹਿਲੇ ਨਰਾਤੇ ਦਾ ਉਹਨਾਂ ਦਾ ਜਨਮ ਹੈ, ਪਹਿਲੇ ਨਰਾਤੇ ਤੇ ਆਪਣੇ ਦੇਸ਼ ਦੀ ਸਭ ਦਾ ਵੀ ਨਵਾਂ ਸਮਤ ਆ ਗਿਆ, ਨਵਾਂ ਸਾਲ ਚੜ ਗਿਆ। ਚੇਤ ਦੇ ਨਰਾਤੇ ਹੁੰਦੇ ਨੇ ਜਿਹੜੇ ਪਿਛਲੇ ਪੱਖ ਦੇ ਹੁੰਦੇ ਨੇ, ਉਹ ਪਹਿਲੇ ਨਰਾਤੇ ਦਾ ਉਹਨਾਂ ਦਾ ਜਨਮ ਹੈ। ਅੱਧਾ ਚੇਤ ਗਏ ਤੋਂ ਪਿਛਲਾ ਪੱਖ ਸੁਦੀ ਹੁੰਦਾ, ਪਹਿਲਾ ਬਦੀ ਹੁੰਦਾ, ਇਸ ਤਰ੍ਹਾਂ ਨਾਮ ਧਰੇ ਹੋਏ ਨੇ। ਇਹ ਵੀ ਹਨ ਸ਼ੁਕਲਾ ਤੇ ਕ੍ਰਿਸ਼ਨਾ ਵੀ ਹਨ। ਇਹ ਹੋ ਸਕਦਾ ਮਹਾਰਾਜ ਕ੍ਰਿਸ਼ਨ ਜੀ ਵੇਲੇ ਕਿਸੇ ਗੁਰਮੁਖ ਨੇ ਧਰਤਾ ਹੋਵੇ ਵੀ ਕ੍ਰਿਸ਼ਨ ਦਾ ਰੰਗ ਕਾਲਾ ਸੀ, ਹਨੇਰੇ ਨੂੰ ਕ੍ਰਿਸ਼ਨਾ ਪੱਖ ਕਹਿਤਾ, ਤੇ ਚੰਦ ਜੀ ਸਾਰੀ ਰਾਤ ਦਾ ਚੰਦ ਸੀ, ਚੰਦ ਦੇ ਚਾਨਣੀ ਤੁਰਨ ਤੋਂ ਉਸ ਨੂੰ ਸ਼ੁਕਲਾ ਪੱਖ ਕਹਿਤਾ, ਉਹਨੂੰ ਕ੍ਰਿਸ਼ਨਾ ਪੱਖ ਕਹਿਤਾ, ਹਨੇਰੇ ਪੱਖ ਨੂੰ ਕ੍ਰਿਸ਼ਨਾ ਪੱਖ ਕਹਿਤਾ, ਉਹਨੂੰ ਸ਼ੁਕਲਾ ਕਹਿਤਾ। ਸ਼ੁਕਲ ਪ੍ਰਕਾਸ਼ ਦਾ ਨਾਂ ਹੈ, ਸੂਰਜ ਦਾ ਪੱਖ ਉਹ ਚੰਦਰਮਾ ਦਾ, ਚੰਦਰਮਾ ਸਾਰਾ ਪਿਛਲੇ ਪੱਖ ਸਾਬਤ ਹੁੰਦਾ, ਇੱਕ ਉਹ ਤੋਂ ਤੁਰਦਾ, ਵੱਧਦਾ ਘਟਦਾ ਰਹਿੰਦਾ। ਉਹ ਸਾਬਤ ਤਾਂ 21 ਦਿਨ ਹੁੰਦਾ, 15 ਦਿਨ ਘਟਦਾ ਰਹਿੰਦਾ, 15 ਦਿਨ ਵੱਧਦਾ ਰਹਿੰਦਾ। 15 ਦਿਨਾਂ ਮਗਰੋਂ 2 ਦਿਨ ਨਹੀਂ ਦੀਦਾ, ਉਹ ਸੂਰਜ ਦੇ ਨਾਲ ਰਲ ਜਾਂਦਾ। ਜਿੰਨਾ ਸੂਰਜ ਥੋੜਾ ਜਿਹਾ ਵਿੱਥ ਹੋਊ, ਉਨਾ ਕੁ ਥਾਂ ਸੂਰਜ ਦਾ ਹਿੱਸਾ ਪੈਂਦਾ ਤਾਰ ਜੀ ਦੀ ਸੂਰਜ ਦੂਜੇ ਦਿਨ ਦੂਜ ਨੂੰ। ਜੇ ਇੱਕ ਨੂੰ ਨਾ ਦਿਸੇ ਤਾਂ ਦੂਜ ਨੂੰ ਦਿਸ ਪੈਂਦਾ, 14 ਨੂੰ ਨਾ ਦਿਸੇ ਜੇ ਮੌਸ ਨੂੰ, 2 ਦਿਨ ਨਹੀਂ ਦਿਸੇ। ਜੇ ਮੌਸ ਨੂੰ ਨਾ ਦਿਸੇ ਤਾਂ ਦੂਜ ਨੂੰ ਦਿਸ ਪੈਂਦਾ, ਜੇ ਇੱਕ ਨੂੰ ਵੀ ਨਾ ਦਿਸੇ ਤਾਂ ਦੂਜ ਨੂੰ ਦਿਸ ਪੈਂਦਾ, ਦੂਜ ਨੂੰ ਵੀ ਨਾ ਦਿਸੇ ਤਾਂ ਤੀਜ ਨੂੰ ਦਿਸ ਪੈਂਦਾ। ਅਰਬ ਦਾ ਦੇਸ਼ ਅਜੇ ਉਹਦੇ ਮੁਤਾਬਕ ਤਰੀਕ ਰੱਖਦਾ। ਹੋਰ ਸਾਰੇ ਤਰੀਕਾ ਸੂਰਜ ਦੀ ਓਟ ਨਾਲ ਰੱਖਦੇ ਨੇ, ਉਹ ਚੰਦਰਮਾ ਦੀ ਟੇਕ ਨਾਲ ਰੱਖਦੇ ਨੇ। ਉਹਨਾਂ ਦਾ ਤਰੀਕਾ ਦਾ ਸਾਡੇ ਨਾਲ ਮਤਭੇਦ ਹੈ। ਰਾਤ ਦਾ ਇੱਕੋ ਜਿਹੀ ਹੈ, ਰਾਤ ਆਪਣੇ ਆਪਣੇ ਮੁਲਕਾਂ ਤੇ 12 ਵਜੇ ਤੇ ਅੱਧੀ ਰਾਤ ਅਗਲੇ ਦਿਨ ਨਾਲ ਆਈ ਹੈ, ਅੱਧੀ ਪਿਛਲੇ ਨਾਲ ਆਈ ਹੈ। ਰਾਤ ਦੇ 12 ਵਜੇ ਅਗਲੀ ਤਰੀਕ ਲੱਗ ਜਾਂਦੀ ਹੈ ਸਾਰੇ ਹੀ ਮੁਲਕਾਂ ਚ, ਕਿਉਂ ਮੁਲਕਾਂ ਚ ਇੱਕ ਟਾਈਮ ਤਾਂ ਹੈ ਨੀ। ਆਪਣੇ ਹੁਣ 9:15 ਵੱਜਦੇ ਨੇ, ਕਨੇਡਾ ਚ ਦੇਂਦੇ 9:15 ਨੇ, ਸੂਰਜ ਤਾਂ ਕਿਤੇ ਛਿਪਦਾ ਨਹੀਂ, ਉੱਥੇ ਹੁਣ ਸਵੇਰ ਦੇ 9 ਨੇ। ਇਹ ਵੀ ਨਹੀਂ ਸਮਝ ਚ ਆਉਂਦੀ ਕਿ ਉਹ ਇਧਰੋਂ ਕਿੱਧਰ ਦੀ ਚਲਾ ਜਾਂਦਾ, ਛਿਪਿਆ ਤਾਂ ਇੱਧਰ ਹੈ, 4 ਪਹਿਰ ਦੇ ਵਿੱਚ ਹੀ ਉਧਰ ਜਾਣਾ ਬਣਦਾ ਉਹਦਾ। ਮਗਰ ਉਸ ਸੂਰ ਨਾਲ ਹੁਣ ਤੇ ਦਿੰਦੇ 9 ਨੂੰ ਉਧਰ ਦਿੰਦੇ 9 ਹੋ ਜਾਣੇ ਨੇ, ਇਹ ਕਰਤਾ ਪੁਰਖ ਜਾਣੇ ਉਹਦਾ ਚੱਕਰ ਕਿਸ ਰੋਟ ਹੈ। ਬਾਕੀ ਦਿਨਾਂ ਚ ਵੱਧ ਘੱਟ ਨੇ, ਲੰਡਨ ਚ 5 ਘੰਟੇ ਵੱਧ ਜਾਂਦਾ ਹੈ, ਮੁੰਟਰੀਅਲ ਚਲੇ ਜਾਈਏ ਤਾਂ ਉੱਥੇ 12 ਘੰਟੇ ਵੱਧ ਜਾਂਦਾ ਹੈ, 11 ਘੰਟੇ ਇੱਥੇ ਨਾਲੋਂ ਅੱਗੇ ਚਲਿਆ ਜਾਂਦਾ, ਰਹਿੰਦਾ ਉਨਾ ਹੀ ਦਿਨ ਜਿੰਨਾ ਹੋਵੇ। ਮੁੰਟਰੀਅਲ ਤੋਂ 5000 ਮੀਲ ਦਾ, ਉੱਥੋਂ 4000 ਮੀਲ, 1000 ਅਜੇ ਉੱਪਰ ਹੋਰ ਹੈ ਕਨੇਡਾ। ਮੁੰਟਰੀਅਲ ਚੌਥੇ ਕੁ 3500 ਮੀਲ ਤੇ ਹੈ ਇੱਥੋਂ ਵੈਨਕੂਵਰ ਤੋਂ। ਇਹਨੀਂ ਦੋਹੀਂ ਥਾਂ ਖਾਲਸਿਆਂ ਨੇ ਗੁਰਦੁਆਰੇ ਪਾਲੇ ਨੇ, ਨੇਕ ਨੇ। ਉਹਦੀ ਲਵਾਨ 5000 ਦੀ ਹੈ, ਅਮੈਰੀਕਾ ਦੀ ਲਵਾਨ ਜਿਹੜੀ ਲੰਬਿਆਂ ਦੋ ਜਿੰਨਾ ਕੁ ਤੁਸੀਂ ਬੁੱਧ ਇਹਨੂੰ ਦਿੱਤੀ ਹੈ, ਜਿੰਨੀਆਂ ਕੈਂਟਰੀਆਂ ਦੇਖੀਆਂ ਸਾਰੀਆਂ ਚੜ੍ਹਦੇ ਛਿਪਦੇ ਨੂੰ ਲੰਮੀਆਂ ਨੇ। ਇਹ ਜਾਣੇ ਕਰਤਾਰ ਅੰਬਰ ਤਾਂ ਸਾਨੂੰ ਗੋਲ ਲੱਗਦਾ ਸਾਰਿਆਂ, ਪਰ ਕੈਂਟਰੀਆਂ ਸਾਰੀਆਂ ਚੜ੍ਹਦੇ ਛਿਪਦੇ ਨੂੰ ਲੰਮੀਆਂ ਨੇ, ਆਪਣੀ ਵੀ ਛੱਡਦੇ ਛਿਪਦੇ ਨੂੰ ਲੰਮੀ ਹੈ, ਲੰਦਨ ਦੀ ਵੀ ਚੜ੍ਹਦੇ ਛਿਪਦੇ ਨੂੰ ਲੰਮੀ ਹੈ, ਕਨੇਡਾ ਦੀ ਵੀ ਚੜ੍ਹਦੇ ਛਿਪਦੇ ਨੂੰ ਲੰਮੀ ਹੈ। ਯੂਕਾ ਕਹਿੰਦੇ ਇਸ ਨੂੰ, ਯੂਨੀਅਨ ਬਣੀ ਇਹਨਾਂ ਦੀ 17 ਤੋਂ, 17ਵੀਂ ਸਦੀ ਚ ਉਸ ਮਹਾਂਪੁਰਖ ਦਾ ਮੈਂ ਗੱਲ ਵਿਚਾਰਦਾ ਜਿਹੜੀ ਮੈਨੂੰ ਨੰਦਨ ਦੇ ਵਾਸੀ ਨੇ ਦੱਸੀ ਹੈ। ਬੜਾ ਉੱਤਮ ਪੁਰਸ਼ ਸੀ, ਮੈਂ ਉਹਨਾਂ ਦੀ ਸ਼ੋਭਾ ਸੁਣ ਕੇ ਉਹਨਾਂ ਦੇ ਗਿਲਜੇ ਚ ਗਿਆ, ਬੜਾ ਸਤਿਕਾਰ ਕੀਤਾ। ਪੰਜਾਬੀ ਬਹੁਤ ਸੁੰਦਰ ਬੋਲਦਾ ਸੀ ਔਰ ਗੁਰਬਾਣੀ ਬਹੁਤ ਕੰਠ ਸੀ ਉਹਦੇ। ਕਹਿੰਦਾ ਮੈਂ ਸਾਰੇ ਪੰਜਾਬ ਚ ਫਿਰਿਆ ਜਦੋਂ ਸਾਡਾ ਰਾਜ ਸੀ, ਥੀਮ ਹੈ ਗਿਲਜੇ ਦਾ ਹੀ ਗ੍ਰੰਥੀ। ਸਾਡਾ ਜਿਹੜਾ ਪੀਰ ਹੋਇਆ ਉਹ ਬਹੁਤ ਬਲੀ ਹੋਇਆ ਪਰ ਉਹਦੇ ਮਗਰ ਚੱਲਦਾ ਇੱਕ ਮਿਲੀ, ਉਹਨੇ ਸ਼ਰਾਬ ਨੂੰ ਨਹੀਂ ਸਾਰਿਆਂ ਨਸ਼ਿਆਂ ਨੂੰ ਮਾਨਤ ਕੀਤੀ ਹੈ। 14 ਸਾਲ ਉਹ ਕਲਸੀ ਜਾ ਕੇ ਪੜਿਆ, ਜਿਹੜਾ ਕਿ ਇਹਨੇ ਸਾਨੂੰ ਲੱਭਿਆ ਹੀ ਵੀ ਉਹ ਪੜ੍ਹ ਕੇ ਕਲਸੀ ਆਇਆ। ਆ ਕੇ ਫਿਰ ਰਾਜ ਦਾ ਨਾਰਾ ਮਾਰਿਆ, ਯਹੂਦੀਆਂ ਦਾ ਰਾਜ ਸੀ ਉੱਥੇ, ਯਹੂਦੀ ਇੱਕ ਕੰਟਰੀ ਹੈ ਛੋਟੀ ਜੀ, ਜਰਮਨ ਤੇ ਰੂਸ ਦੇ ਦਰਮਿਆਨ ਚ ਨੂੰ ਹੈ ਛੋਟੀ ਜੀ, ਦੋਹਾਂ ਦੇ ਵਿਚਾਲੇ ਜੀ। ਮਗਰ ਹੋਰ ਸਾਰੇ ਰਾਜ ਬਦਲ ਗਏ ਨੇ, ਬਰਤਾਨੀਆ ਦਾ ਰਾਜ ਬਦਲ ਚੁੱਕਿਆ ਉਸ ਵਕਤ ਇਹਨਾਂ ਨੇ ਬਦਲਿਆ, ਉਹ ਈਸਾ ਜੀ ਦੇ ਵਕਤ ਦਾ ਹੀ ਉਹਨਾਂ ਦਾ ਰਾਜ ਹੈ, 2000 ਵਰੇ ਤੋਂ ਉਹ ਨਹੀਂ ਬਦਲਿਆ। ਹੋਰ ਰਿਆਸਤਾਂ ਸਭ ਬਦਲ ਚੁੱਕੀਆਂ, ਆਪਣੇ ਜਿਹੜੀਆਂ ਆਪਣੇ ਗਿਣਤੀ ਚ ਆਉਂਦੀਆਂ 400 ਤੋਂ ਵੱਧ ਨਹੀਂ ਕੋਈ ਗਈ, ਆਪਣੇ 400 ਵਰਾ ਬਰਤਾਨੀਆ ਰਹਿ ਗਏ ਨੇ। ਆਪਣੀ ਹਿੰਦੁਸਤਾਨ ਦੇ ਵਿੱਚੋਂ ਜਿਹੜੀ ਪੰਜਾਬ ਹਿੱਸਾ ਹੈ ਇਹਦੇ ਚ ਉਹਨਾਂ ਨੇ 97 ਸਾਲ ਹੀ ਕੀਤਾ, 1850 ਵਿੱਚ ਉਹਨਾਂ ਨੇ ਕਬਜ਼ਾ ਪੰਜਾਬ ਦਾ ਲਿਆ ਦਿੱਲੀ ਤੋਂ ਅੱਗੇ ਜਾ ਕੇ ਖਾਲਸਿਆਂ ਕੋਲੋਂ, ਦਿੱਲੀ ਦੀ ਲੜਾਈ 1947 ਚ ਛੱਡ ਗਏ ਨੇ। 100 ਸਾਲ ਨਹੀਂ ਪੂਰਾ ਹੋਇਆ ਪੰਜਾਬ ਦੇ ਉੱਤੇ, ਇੱਥੇ ਉਹਨਾਂ ਨੇ 100 ਤੋਂ ਵੀ ਘੱਟੇ ਕੀਤਾ 3 ਸਾਲ। ਕਈ ਇੱਕ ਮੁਲਕ ਹੈਗੇ ਜਿਨ੍ਹਾਂ 'ਚ ਉਹਨਾਂ ਨੇ 15 ਸਾਲ ਕੀਤਾ ਹੈ, 15 ਸਾਲ ਘੱਟ ਤੋਂ ਘੱਟ, ਵੱਧ ਤੋਂ ਵੱਧ 250 ਵਰਾ। 17 'ਚ ਆਏ ਨੇ ਮਹਾਰਾਜ ਪੰਚਮ ਪਾਤਸ਼ਾਹ ਜੀ ਵੇਲੇ, 6ਵੇਂ ਪਾਤਸ਼ਾਹ ਵੇਲੇ, 7ਵੇਂ ਵੇਲੇ, 10ਵੇਂ ਵੇਲੇ ਥਾਈ ਇਹਨਾਂ ਦਾ ਮੁਸਲਮਾਨਾਂ ਵੀਰਾਂ ਦਾ ਰਾਜ ਰਿਹਾ ਔਰੰਗਜ਼ੇਬ ਦਾ। ਇਹਨਾਂ ਵਿੱਚੋਂ ਵੀ 2-3 ਗੇੜੇ ਬਦਲ ਚੁੱਕੇ ਨੇ, ਪਹਿਲਾਂ ਸਾਰਿਆਂ ਨੂੰ ਲੋਧੀ ਆਏ ਤੇ ਲੋਧੀਆਂ ਤੋਂ ਮਗਰੋਂ ਜ਼ਿਆਦਾ ਤੁਖਲਸ ਦੋ ਹੀ ਕਰਕੇ ਗਏ ਨੇ, ਉਹਨਾਂ ਦਾ ਤੁਖਲਸ ਲੋਧੀ ਤੇ ਥੇ ਇਸਲਾਮੀ ਹੋਈ, ਥੇ ਮੁਸਲਮਾਨ ਹੀ। ਉਹਨਾਂ ਦੇ ਵਡਾਰੂਆਂ ਤੋਂ ਲੁਧਿਆਣਾ ਉਹਨਾਂ ਦੇ ਬੜੇ ਨੇ ਬੰਨਿਆ, ਕਿਸੇ ਨੇ ਲੋਧੀਆਂ ਦਾ ਬੰਨਿਆ ਜੀ। ਉਹ 11ਵੀਂ ਸਦੀ ਚ ਆਏ ਨੇ, ਗਜ਼ਨੀ ਮਹਿਮੂਦ ਲੋਧੀ ਸੀ। 17ਵੀਂ ਸਦੀ ਚ 16ਵੀਂ ਚ ਹਜ਼ੂਰ ਆਏ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਕਰਮੀ ਸਾਲ 16 ਦਾ ਜਨਮ ਹੈ, 1526। 16ਵੀਂ ਸਦੀ ਦਾ ਵਿੱਚ ਉੱਥੇ ਹਿੱਸਾ ਚਲਾ ਗਿਆ ਸੀ, 25 ਸਾਲ ਚਲੇ ਗਏ ਤੇ 26ਵੀਂ ਚ ਹਜ਼ੂਰ ਦਾ ਅਵਤਾਰ ਹੈ 16ਵੀਂ ਸਦੀ ਦਾ। 6ਵੀਂ ਸਦੀ ਦੇ ਵਿੱਚ ਮੁਹੰਮਦ ਸਾਹਿਬ ਜੀ ਆਏ ਨੇ, ਇਹਨਾਂ ਦੀ ਤਵਾਰੀਖ ਤੋਂ ਬਿਨਾਂ ਹੋਰ ਕੋਈ ਤਵਾਰੀਖ ਨਹੀਂ ਮਿਲਦੀ। ਬਹੁਤ ਵਿਦਵਾਨਾਂ ਨੂੰ ਮਿਲਿਆ ਹੋਇਆ ਜਿੰਨੀ ਕੁ ਮੇਰੀ ਬੁੱਧ ਹੈ। ਇਹਤੋਂ ਬਾਅਦ ਰਮਾਨ ਕੋਲ ਦੱਸ ਦੇਵੇ ਵੀ ਕ੍ਰਿਸ਼ਨ ਜੀ ਨੂੰ ਇੰਨਾ ਚਿਰ ਹੋ ਗਿਆ, ਕਿਸੇ ਹੋਰ ਬਲੀ ਨਾ ਆਉਂਦਾ ਲੈ ਕੇ ਦੱਸ ਦੇਵੇ ਵੀ ਭਾਈ ਸਾਰਿਆਂ ਨੂੰ ਪਿਰਥੂ ਵੱਡਾ ਹੋਇਆ ਵੀ ਹੁਣ ਕਿੰਨਾ ਚਿਰ ਹੋ ਗਿਆ, ਕੋਈ ਨਹੀਂ ਦੱਸ ਸਕਦਾ, ਕੋਈ ਤਵਾਰੀਖ ਨਹੀਂ ਹੈ। ਦਿਮਾਗੀ ਰਮਾਨ ਨਾ ਕਹਿ ਦੋ 10,000 ਵਰਾ ਹੋ ਗਿਆ, 20,000 ਵਰਾ ਹੋ ਗਿਆ, ਲਿਖਤ ਤਹਿਰੀਰ ਕੋਈ ਨਹੀਂ ਵਿਕਰਮਾ ਜੀ ਤੋਂ ਪਹਿਲਾਂ ਜੀ ਕਿਸੇ ਦੀ ਵੀ। ਵਿਕਰਮਾ ਜੀ ਜੀ ਈਸਾ ਨਾਲੋਂ 57 ਸਾਲ ਵੱਡੇ ਥੇ, ਉਸੇ ਸਦੀ ਚ ਹੋਏ ਨੇ। ਇਹ ਹੁੰਦੇ ਹੀ 57 ਨੇ ਬਣਦੇ ਹੀ, ਉਹਨਾਂ ਦਾ ਹੁਣ 1988 ਚੜਿਆ, ਇਹਨਾਂ ਦਾ 2044 ਜਾਂਦਾ, ਇਸ ਰੁੱਟ ਵੀ 57 ਹੀ ਹੁੰਦੇ ਨੇ। ਵਿਕਰਮਾਜੀਤ ਆਪਣੇ ਦੇਸ਼ ਵਿੱਚ ਮਸ਼ਹੂਰ ਰਿਹਾ, ਆਪਣੇ ਦੇਸ਼ ਨੇ ਬਾਹਰ ਰਾਜ ਨਹੀਂ ਕੀਤਾ ਕਿਤੇ, ਉਹ ਆਪਣੇ ਰਾਜ ਕਰਕੇ 200 ਵਰਾ। ਉਹਨਾਂ ਦਾ ਆਗਮ ਜਿੱਕਣ ਮੈਂ ਸੁਣਿਆ ਤੁਹਾਡੇ ਚਰਨਾਂ ਚੋਂ, ਬਾਬਰ ਆਇਆ ਪਹਿਲਾਂ ਹਜ਼ੂਰ ਨੂੰ ਆਉਂਦਾ ਹੀ ਇਸ ਮੁਲਕ ਵਿੱਚ ਪੈਰ ਧਰਦਾ ਮਿਲਿਆ, ਉਹ ਕਾਬਲ ਦੇ ਰਸਤੇ ਆਇਆ, ਕਾਬਲ ਕਨੀ ਦੀ ਆਏ ਨੇ, ਇੱਧਰੋਂ ਜਾ ਕੇ ਲੱਗਦਾ ਜਾ ਕੇ ਸਾਨੂੰ ਕਾਬਲ ਤੋਂ ਅੱਗੇ ਫਾਰਸ ਮੁਲਕ ਆ ਜਾਂਦਾ, ਫਾਰਸ ਤੋਂ ਅਗਾਂਹ ਅਰਬ ਆ ਜਾਂਦਾ, ਉਹ ਅਰਬ ਤੋਂ ਆਉਂਦੇ ਰਹੇ ਨੇ ਮੁਸਲਮਾਨ ਸਾਰੇ, ਉਹਨਾਂ ਦੀ ਬੋਲੀ ਅਰਬੀ ਹੈ। ਅਰਬ ਦੇ ਵਿੱਚ ਵੀ 6 ਮੁਲਕ ਨੇ, ਮੋਟਾ ਸ਼ਬਦ ਉਹਨਾਂ ਦਾ ਅਰਬੀ ਹੈ, ਲੇਕਿਨ ਸਾਡਾ ਹਿੰਦੁਸਤਾਨ ਹੈ, ਹਿੰਦੁਸਤਾਨ ਦੇ ਵਿੱਚ ਸੂਬੇ 22 ਨੇ, ਉਹਨਾਂ ਦੇ ਲਹਿਦੇ ਲਹਿਦੇ 9 ਨੇ, ਮੈਂ ਮੋਟੇ ਸ਼ੂਲ ਨਾਲ 6 ਥੇ, ਹੁਣ ਕਦੇ ਕਈ ਕਈ ਹੋਣ ਆਏ ਸੁਖਦ ਬਾਈ ਨੇ ਪਾਕਿਸਤਾਨ ਤੋਂ ਬਿਨਾਂ, ਨਾਲੇ ਉਹ 17 ਜ਼ਿਲ੍ਹੇ ਆਪਣੇ ਲੈ ਗਿਆ ਲੁਧਿਆਣੇ ਦੇ ਨਾ ਪੰਜਾਬ ਦੇ 29 ਜ਼ਿਲ੍ਹੇ ਤੇ 17 ਉਹ ਪਾਕਿਸਤਾਨ ਚਲੇ ਗਏ। ਉਹਨਾਂ ਦੇ ਹਿਸਾਬ ਨਾਲ ਉਸ ਵੀਰ ਨੇ ਸਾਨੂੰ ਦੱਸੀ ਵੀ ਫਕੀਰਾਂ ਵਿੱਚੋਂ ਫਕੀਰ ਹੋਇਆ ਜਗਤ ਗੁਰੂ ਗੁਰੂ ਨਾਨਕ ਦੇਵ ਜੀ। ਕੋਈ ਕਿਸੇ ਦੇਸ਼ ਵਿੱਚ ਉਂਗਲੀ ਕਰ ਦੇਵੇ ਫਲਾਣੇ ਥਾਂ ਉਹਨਾਂ ਨੇ ਕਿਸੇ ਬਿਰਤੀ ਤੇ ਕਿਸੇ ਬੀਬੀ ਤੇ ਬਿਰਤੀ ਡੋਲੀ ਹੋਵੇ ਚਮੜੇ ਤੇ, ਕਿਸੇ ਮੁਲਕ ਵਿੱਚ ਕਿਸੇ ਬਰਖਲਾ ਬੋਲਣ ਵਾਲੇ ਦੀ ਕਿਤੇ ਬਾਣੀ ਨਹੀਂ ਲਿਖਦੀ ਵੀ ਗੁਰੂ ਨਾਨਕ ਦੇਵ ਜੀ ਨੇ ਕਿਤੋਂ ਕਿਸੇ ਦੇ ਛੇਲਣ ਫੜਿਆ ਜਾਂ ਕਿਸੇ ਨਾਲ ਦੋਸਤ ਦ੍ਰਿਸ਼ੀ ਨਾਲ ਝੰਮ ਤੇ ਲਵਾਏਮਾਨ ਹੋਏ ਨੇ। ਸਾਰੇ ਮੁਲਕ ਵਿੱਚ 3 ਸਰੀਰਾਂ ਨੇ ਇਕੱਠਾ ਦੌਰਾ ਕਰਿਆ। ਥੋੜਾ ਚਿਰ ਇਹਨਾਂ ਦੇ ਵਿੱਚ 1-2 ਸਿੰਘ ਰਲਦੇ ਰਹੇ ਨੇ, ਉਹਨਾਂ ਚਿਰ ਮਰਦਾਨਾ ਕਿਤੇ ਪੁੰਨੂ ਆ ਜਾਂਦਾ ਸੀ, ਭਾਈ ਵਾਲਾ ਤਾਂ ਆਇਆ ਹੀ ਨਹੀਂ। ਉਹਨਾਂ ਚਿਰ 3 ਸਿੰਘ ਰੱਖਿਆ ਰਬਾਬੀ ਨਾਲ, ਹੋਰ ਕੋਈ ਆਪਣੇ ਤੋਂ ਛੱਡ ਕੇ ਜਾਂਦਾ ਸੀ, ਉਹ ਐਵੇਂ ਚੰਦ ਦਿਨ ਮਹੀਨਾ ਜਾਂ 2 ਮਹੀਨੇ ਨਹੀਂ, 3 ਸਾਰੇ ਦੌਰੇ 'ਚ ਨਾਲ ਰਹੇ ਨੇ 2 ਹਜ਼ੂਰ ਦੇ। ਜਿੱਥੇ ਮੁਸਲਮਾਨੀ ਇਲਾਕੇ 'ਚ ਗਏ ਨੇ ਬਹੁਤ ਸਾਰਾ ਜ਼ਿਆਦਾ ਸਮਾਂ ਉੱਥੇ ਦਿੱਤਾ ਹੈ। ਭਾਈ ਵਾਲਾ ਇਹ ਵਿਦਵਾਨਾਂ ਦੀ ਆਪਣੀ ਆਪਣੀ ਬੁੱਧ ਦੇ ਮੁਤਾਬਕ ਕਥਨ ਨੇ ਵੀ ਉਹਨਾਂ ਨੇ ਆਪਣੀ ਦ੍ਰਿਸ਼ ਤੱਕਦਿਆਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਸਾਧ ਤੱਕਿਆ, ਉਹ ਸਾਧ ਹੋ ਗਿਆ, ਉਹਦੀ ਆਵਾਸ਼ ਨਹੀਂ ਸ਼ਾਂਤ ਹੋ ਗਈ, ਉਹਦੀ ਕੋਈ ਸਾਖੀ ਨਹੀਂ ਆਉਂਦੀ, ਸੁਣਾਈਆਂ ਸਾਰੀਆਂ ਉਹ ਨੇ ਸਾਰੀਆਂ ਵਾਲੇ ਦੀਆਂ ਹੀ ਆਉਂਦੀਆਂ, ਮਰਦਾਨੇ ਦੀ ਆਉਂਦੀਆਂ, ਭਾਈ ਵਾਲੇ ਦੀ ਕੋਈ ਸਾਖੀ ਨਹੀਂ ਆਉਂਦੀ, ਸਾਖੀ ਉਹਦੇ ਵਾਲੀ ਹੈ, ਸੁਣਾਈਆਂ ਸਾਰੀਆਂ ਉਹਨੇ, ਭਾਈ ਵਾਲੇ ਦੀ ਸਾਖੀ ਕਹਾਉਂਦੇ ਆ। ਪਰ ਉਹ ਸਵਾਲ ਨਹੀਂ ਕੋਈ ਗੁਰੂ ਮੂਹਰੇ ਆਉਂਦਾ ਵੀ ਮੈਨੂੰ ਭੁੱਖ ਲੱਗੀ ਹੈ, ਮੈਂ ਦੇਸ਼ ਜਾਣਾ, ਮੈਨੂੰ ਕੋਈ ਜ਼ਰੂਰਤ ਹੈ, ਕੋਈ ਸਾਖੀ ਨਹੀਂ ਉਹਦੀ ਆਉਂਦੀ, ਸਾਰੀਆਂ ਮਰਦਾਨੇ ਦੀ ਆਉਂਦੀ। ਇੱਕ ਗੱਲ ਨਾਲ ਤਾਂ ਅਸੀਂ ਦੇਖਦੇ ਹਾਂ ਵੀ ਮਰਾਸੀ ਦੀ ਛੋਟੀ ਜਾਤ ਛੇਤੀ ਛੇਤੀ ਰਹੀ ਰਹੀ ਕਰੀ ਜਾਂਦਾ ਸੀ। ਗੁਰਮਤ ਦੇ ਅਸੂਲ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਮਰਦਾਨਾ ਮੰਨਤੀ। ਜਦ ਕੋਈ ਕਿਸੇ ਹਸਤੀ ਦੀ ਕਲਿਆਣ ਕਰਨੀ ਸੀ, ਗੁਰਸਿੱਖੀ ਬਖਸ਼ਣੀ ਸੀ, ਕੁਰਾਹੇ ਜਾਂਦੇ ਨੂੰ ਥੀ ਬਲੀ ਲੋਕ ਥੀ ਰੱਬ ਦਾ ਪਾਂਧੀ, ਕਿਸੇ ਗੱਲ 'ਚ ਰਾਹ 'ਚ ਉਲਝ ਗਿਆ, ਉਹਨੂੰ ਤੋੜਨ ਵਾਸਤੇ ਆਏ ਤੇ ਉਹਦੇ ਨਾਲ ਦੁਨੀਆਂ ਸਾਰੀ ਦਾ ਉਧਾਰ ਹੋਣਾ, ਇਸ ਰੋਡ ਉਧਾਰ ਕੀਤਾ, ਬਲੀ ਲੋਕਾਂ ਨੂੰ ਕੁਰਾਹੇ ਜਾਣ ਤੋਂ ਹਟਾ ਕੇ ਸਿੱਧੇ ਪਾਇਆ, ਉਹਦੇ ਮਗਰ ਸਾਰਾ ਸੰਸਾਰ ਸਿੱਧਾ ਹੋ ਗਿਆ। ਜਿਹੜੇ ਚੰਗੇ ਘਰ ਜੰਮ ਕੇ ਰਾਕਸ਼ ਬਣ ਗਏ ਤੇ ਉਹਨਾਂ ਨੂੰ ਸੰਭਾਲਿਆ। ਕੌਡਾ ਰਾਕਸ਼ ਰਾਕਸ਼ ਸੀ, ਸੱਜਣ ਠੱਗ ਮੁਸਲਮਾਨ ਵੀਰ ਸੀ, ਮਗਰ ਸੱਜਣ ਸੀ ਨਾ, ਸਹੀ ਸੱਜਣ ਬਣਾ ਦਿੱਤਾ, ਮਾਰਦਾ ਤੀ ਫਾਂਦੀਆਂ ਨੂੰ, ਉਹਨਾਂ ਦਾ ਮਾਲ ਖੋਹ ਲੈਂਦਾ ਸੀ, ਅੰਦਰੇ ਹੀ ਦੱਬ ਲੈਂਦਾ ਸੀ। ਇਹਦਾ ਵੀ ਅਸੂਲ ਇਹੀ ਸੀ। ਇਹ ਬਾਲਮੀਕ ਵੇਲੇ ਹੋਇਆ, ਇਹ ਬਹੁਤ ਚਿਰ ਹੋ ਗਿਆ, ਰਾਮਚੰਦਰ ਜੀ ਵੇਲੇ ਹੋਏ ਨੇ, ਬਾਲਮੀਕ ਰਾਮਚੰਦਰ ਜੀ ਨੂੰ ਵੀ ਕੁਛ ਚਿਰ ਪਹਿਲਾਂ ਹੋਇਆ, ਪਰ ਥੀ ਇਹ ਵੀ ਡਾਕੂ ਹੀ। ਇਹ ਸਾਰਾ ਇਹਦੇ 'ਚ ਅਸੀਂ ਸਿਧਾਂਤ ਲੈਣਾ ਵੀ ਮਹਾਂਪੁਰਖ ਦੀ ਸੰਗਤ ਕਰਨ ਨਾਲ ਬਹੁਤ ਹੀ ਮਿਲੀਨ ਇਨਸਾਨ ਆਪਣੇ ਸਰੂਪ ਦੀ ਲਖਤਾ ਵਾਲਾ ਬਣ ਜਾਂਦਾ ਹੈ, ਬਹੁਤ ਹੀ ਭੁੱਲਾਂ ਵਾਲਾ। ਉਹ ਦੁਨੀਆਂ ਨੂੰ ਦੁੱਖ ਦੇਣ ਵਾਲਾ ਸੀ, ਸਾਰੀ ਦੁਨੀਆਂ ਨੂੰ ਸੁੱਖ ਦੇਣ ਵਾਲਾ ਰਿਸ਼ੀ ਬਣ ਗਿਆ। ਰਿਸ਼ੀ ਨੂੰ ਰੱਖਿਆ ਕਰਨ ਦਾ, ਹਰ ਇੱਕ ਦੀ ਰੱਖਿਆ ਕਰਨ ਵਾਲਾ ਬਣ ਗਿਆ, ਐਸਾ ਰਿਸ਼ੀ ਬਣਿਆ। ਉਹਨੂੰ ਦੱਸਿਆ ਮੱਗ ਮਾਰਨ ਵਾਲਾ, ਰਾਜ ਬੰਦੇ ਨੂੰ ਮਾਰ ਕੇ ਹੀ ਤਲਾਸ਼ੀ ਲੈਂਦਾ ਸੀ, ਜਿੰਨੀ ਰਿਪੋਰਟ ਲਿਖਣ ਜੋਗਾ ਰਹਿਣੀ ਨਹੀਂ ਦਿੰਦਾ ਵੀ ਮੈਂ ਕਿਸੇ ਜਾ ਕੇ ਲਿਖਾਵਾਂ ਮੈਂ ਮਾਰਿਆ ਕਿਸੇ ਨੇ, ਚਾਹੇ ਉਹਦੇ ਕੋਲ ਕੌਡੀ ਨਿਕਲੇ ਮਾਰ ਕੇ ਲੈਂਦਾ ਸੀ, ਸ਼ਸਤਰ ਉਹਦਾ ਖੁਆੜਾ ਸੀ। ਸੰਤ ਸੁਨੰਦਨ ਸੰਤ ਕੁਮਾਰ ਮਹਾਂਪੁਰਖ ਹੋਏ ਨੇ, ਸੱਚ ਸਦਾ ਹੀ ਫਿਰਦੇ ਰਹਿੰਦੇ ਨੇ, ਇਹਨਾਂ ਵਿੱਚੋਂ ਹੀ ਵਿਸ਼ਿਸ਼ਟ ਜੀ ਨੂੰ ਲੈ ਲੈਂਦੇ ਨੇ। 4 ਇਹ ਥੇ, ਅੱਕਰੇ ਸੀ ਇਹ, ਉਹਨਾਂ ਦਾ ਜਿਹੜਾ ਮੁਰਸ਼ਿਦੀ ਸੰਤ ਕੁਮਾਰ ਸੀ, ਇਹਦਾ ਨਾਰਦ ਜੀ ਦਾ ਬ੍ਰਹਮ ਵਿਦਿਆ ਨੂੰ ਉਹ ਤੋਂ ਮਿਲੀ ਹੈ। ਹੁਣ ਸਾਰੀ ਦੁਨੀਆਂ ਦਾ ਆਗੂ ਸੀ, ਪਹਿਲਾਂ ਹਿੰਦੁਸਤਾਨ ਦਾ, ਹਿੰਦੂਆਂ ਦਾ ਟਾਈਮ ਦਾ ਅਵਤਾਰ ਸੀ, ਮਗਰ ਉਹਨੂੰ ਬਾਹਲਾ ਬੋਲਣ ਕਰਕੇ, ਬਾਹਲੀ ਰੱਖਿਆ ਕਰਨੀ ਇੱਧਰ ਫਿਰਨ ਕਰਕੇ ਚੁਗਲ ਵੀ ਕਹਿੰਦੇ ਨੇ ਵੀ ਨਾਰਦ ਚੁਗਲ ਸੀ, ਦੂਜੇ ਦੀ ਗੱਲ ਕਰਦੇ ਰਹੇ ਸੀ। ਇਹ ਦੁਨੀਆਂ ਸ਼ੀਸ਼ਾ ਜਿਹਾ ਜਿਹਾ ਮੂੰਹ ਦੇਖਣਾ, ਇਹਦੇ ਥੀ ਦੇਖ ਲੈ, ਆਪਣੀ ਕਰਨੀ ਦੇ ਮੁਤਾਬਕ ਥੀ ਟਾਈਮ ਦਾ ਉਹ ਮਹਾਤਮਾ। ਉਸਨੂੰ ਆਪਣੇ ਹਿਰਦੇ ਦੀ ਸ਼ਾਂਤ ਨਹੀਂ ਸੀ ਮਿਲੀ, ਉਹਨੂੰ ਸੰਤ ਕੁਮਾਰ ਨਾਲ ਮਿਲ ਕੇ ਮਿਲੀ ਹੈ। ਦੂਸਰਾ ਇਹਨਾਂ ਦੇ ਵਿੱਚ ਬਲੀ ਹੋਇਆ ਵਿਆਸ ਦੇਵ, ਸਾਰੇ ਸਨਾਤਨ ਦਾ ਲਿਟਰੇਚਰ ਦਾ ਆਗੂ ਵਿਆਸ ਦੇਵ ਹੈ। ਜਿੰਨੀ ਉਹਦੀ ਕਹਾਣੀਆਂ ਨੇ 18 ਪ੍ਰਾਣ 27 ਸਿਮਰਤੀਆਂ ਉਚਾਰੀਆਂ ਤਾਂ ਸਮੇਂ ਨਾਲ ਮਹਾਂਪੁਰਖਾਂ ਦੀਆਂ ਇਕੱਠੀਆਂ ਉਹਨੇ ਕਰੀਆਂ, ਜਿਕਣ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਠੇ ਕਰੇ ਨੇ। ਬਾਣੀ ਤਾਂ ਸਾਰੇ ਸਤਪੁਰਸ਼ਾਂ ਦੀ ਸੈਂਕੜਿਆਂ ਦੀ ਹੋਈ ਹੈ, ਮਗਰ ਸਥਾਪਨ ਕਰੀ ਇਕੱਠੀ ਕਰਕੇ, ਚਾਹੇ ਯੋਗ ਸ਼ਕਤੀ ਨਾਲ ਲਿਆਂਦੀ, ਚਾਹੇ ਸੰਗਤ ਦੀ ਸ਼ਕਤੀ ਨਾਲ ਮੰਗਾ ਲਈ। ਜਿੱਥੇ ਸੇਲਵਾਸੀ ਦੀ ਸੰਗਤ ਸੀ ਜਿਹੜੇ ਇਲਾਕੇ ਦੀ, ਉੱਥੋਂ ਤੋਂ ਭੇਜ ਕੇ ਜਿਹੜੀ ਸਤਿਗੁਰੂ ਨਾਲ ਕਿਸੇ ਸਿੱਖ ਦੀ ਵੀ ਗੁਫ਼ਤਗੂ ਹੋਈ ਹੈ, ਗੁਸੂ ਵਿਚਾਰ ਹੋਈ ਹੈ, ਉਹ ਸਾਰੀ ਸਿੱਖਾਂ ਦੇ ਰਾਹੀਂ ਕਰਕੇ ਗੁਰੂ ਗ੍ਰੰਥ ਸਾਹਿਬ ਦਾਖਲ ਕਰੀ। ਇਹ ਸਿੱਖ ਗੁਰੂ ਚਰਚਾ ਹੀ ਹੈ ਸਾਰੀ। ਸਿੱਖ ਪ੍ਰਸ਼ਨ ਕਰਦਾ, ਗੁਰੂ ਉੱਤਰ ਦਿੰਦਾ, ਉਸੇ ਦਾ ਹੀ ਸਾਰਾ ਬਣਾਇਆ ਹੋਇਆ ਆਕਾਰ ਹੈ। ਇਕੱਠਾ ਕਰਨ ਵਾਲਾ ਗੁਰੂ ਅਰਜਨ ਦੇਵ ਜੀ ਹੈ, ਉਹਨਾਂ ਦੀ ਆਪਣੀ ਬਾਣੀ ਵੀ ਹੈ ਵਿੱਚ, ਇਹਦੇ ਉਹਨਾਂ ਤੋਂ ਪਹਿਲਾਂ ਚੌਹਾਂ ਪਾਤਸ਼ਾਹ ਦੀ ਹੈ, ਪੰਜਵੀਂ ਉਹਨਾਂ ਦੀ ਹੈ। ਕਹਾ ਉਹਨਾਂ ਨੇ ਬਾਣੀ ਨੌਵੇਂ ਪਾਤਸ਼ਾਹ ਦੇ, ਉਹਨੇ ਸਫ਼ੇ ਛੱਡੇ ਹੋਏ ਨੇ ਖਾਲੀ। ਜਦੋਂ ਆਹ ਮੰਗਲਾਚਾਰ ਦਾ ਝਗੜਾ ਪਿਆ, ਉਸ ਵਕਤ ਆਪਾਂ ਨੂੰ ਜਾਣ ਦਾ ਤਲਕ ਪਿਆ ਸੀ, ਪੰਜ ਸਿੰਘ ਛੇਕੜਮ ਨੇ ਪੰਛਾ ਦਾ ਰੌਲਾ ਰਿਹਾ ਹੈ। ਮੰਗਲਾਚਾਰ 625 ਹੈ ਸਾਰਾ, ਜਿੱਥੋਂ ਅਸੀਂ ਇੱਕ ਓਂਕਾਰ ਕਹਿ ਕੇ ਗਾਹਾਂ ਪ੍ਰਸੰਗ ਚੱਲਦਾ ਮਹਾਰਾਜ ਜੀ ਦਾ, ਨਵਾਂ ਪ੍ਰਸੰਗ ਸੰਗਤ ਤੋਰਦੇ ਤੇ ਪਹਿਲਾਂ ਮੂਲ ਮੰਤਰ ਪੜ੍ਹਦੇ ਸੀ। ਇਹਨੂੰ ਚੌਂ ਹਿੱਸਿਆਂ ਚ ਵਰਤਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹਨੇ ਨਾਲ ਹੀ ਕਹਿ ਕੇ ਪ੍ਰਸੰਗ ਤੋਰ ਲਿਆ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਉਥੋਂ ਪ੍ਰਸੰਗ ਤੋਰ ਲਿਆ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਇੱਥੇ ਥਾਈ ਕਹਿ ਕੇ ਪ੍ਰਸੰਗ ਤੋਰ ਲਿਆ। ਇਹ ਇੱਕੇ ਵਾਰੀ ਪਹਿਲਾਂ ਲਿਖਿਆ ਉਦੋਂ ਜਪ, ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨ ਖੋਸੀ ਵੀ ਸੱਚ, ਉਹਦਾ ਨਾਂ ਹੈ। ਉਹਨਾਂ ਨੇ ਪਿੰਡਰਾਂ ਵਾਲੀ ਸੰਗਤ ਨੇ ਇਹ ਨਿਰਣਾ ਕਰ ਦਿੱਤਾ, ਉਹ ਇਤਿਹਾਸ ਦੀ ਵਾਕਵੀ ਚ ਮੂਹਰੇ ਤੇ ਸਿੱਖਾਂ ਚ ਕਈ ਸਿੰਘ ਉਹਨਾਂ ਤੇ ਵਿਦਵਾਨਾਂ ਦਾ ਸੁਭਾਈ ਹੁੰਦੇ ਅੱਗੇ ਲੈਣੀ ਕਰ ਲੈਂਦੇ ਨੇ, ਪਰ ਉਹਨਾਂ ਨੇ ਨਾਂ ਲਿਖਤਾ ਵੀ ਜਿਹੜਾ ਪਹਿਲਾ ਹੈ ਆਦ ਮੰਤਰ ਹੈ, ਦੂਸਰਾ ਮਹਾਂਮੰਤਰ ਹੈ, ਤੀਸਰਾ ਮੰਤਰ ਹੈ, ਚੌਥਾ ਮੂਲ ਮੰਤਰ ਹੈ। ਚੌਂ ਪ੍ਰਕਰਨਾਂ ਚ ਵਰਤਿਆ ਮਹਾਰਾਜ ਜੀ ਨੇ, ਸਾਰਾ ਇਹ 525 ਨੇ, ਜਿਹਨਾਂ ਨੂੰ ਸੁਰਖੀ ਵੀ ਕਹਿ ਦਿੰਦੇ ਹਾਂ। ਸੁਰਖੀ ਪ੍ਰਸੰਗ ਤੋਰਨ ਦਾ ਨਾਂ ਹੈ, ਉਸ ਨੂੰ ਸਿਰਲੇਖ ਵੀ ਕਹਿ ਦਿੰਦੇ ਹਾਂ, ਰਾਗ ਦਾ ਸਿਰਲੇਖ। ਮੰਗਲਾਚਾਰ ਕਿ ਅਕਾਲ ਪੁਰਖ ਨੂੰ ਆਜ਼ਾਦ ਕਰਨਾ, ਮੂਲ ਮੰਤਰ ਦੇ ਰਾਹੀਂ। ਮੂਲ ਮੰਤਰ ਨੂੰ 4 ਡਿਗਰੀਆਂ ਚ ਵਰਤਿਆ, 125 ਚੋਂ 500 ਮੰਗਲਾਚਾਰ ਪਹਿਲਾਂ ਹੀ ਪਹਿਲਾਂ ਹੈ। 125 ਮੰਗਲਾਚਾਰ ਹੈ ਜਿਹੜਾ ਪਹਿਲਾਂ ਸੁਰਖੀ ਰਾਗ ਹੈ, ਪਿੱਛੋਂ ਮੰਗਲਾਚਾਰ ਹੈ। 57 ਸਨ ਦੇ ਵਿੱਚ ਮਾਸਟਰ ਜੀ ਨੇ ਜਾ ਕੇ ਇਹ ਆਪਣੀ ਅਕਲ ਦਰਿਆਈ ਵੀ ਸਾਰੇ ਮਾਸਟਰਾਂ ਪ੍ਰੋਫੈਸਰਾਂ ਨੂੰ ਸੱਦ ਕੇ ਅਕਲ ਦਾ ਅਸੂਲ ਇਹਦੇ ਚ ਆ ਕੇ ਵਰਤਿਆ ਵੀ ਇਹ ਸਾਧਾਂ ਕੋਲ ਰਹੇ 200 ਵਰੇ ਮਹਾਰਾਜ ਜੀ, ਇਹ ਮਰਜ਼ਾਦਾ ਤੋਂ ਖਿਲਾਫ ਹੈ, 500 ਮੰਗਲਾਚਾਰੇ ਵੀ ਪਹਿਲਾਂ ਹੋਣਾ ਚਾਹੀਦਾ। ਜਦ ਅਸੀਂ ਖਤ ਪਾਉਂਦੇ ਹਾਂ ਪਹਿਲਾਂ ਇੱਕ ਓਂਕਾਰ ਲਿਖਦੇ ਹਾਂ, ਇਹੋ ਜਿਹੇ ਕਈ ਉਦਾਹਰਨ ਦਿੱਤੇ। ਮਗਰ ਸਾਜ ਸਮਾਜ ਸੀ ਜਿਹੜਾ ਸਾਰਾ ਹਿੰਦੁਸਤਾਨ ਦਾ ਜਾਂ ਪੰਜਾਬ ਦਾ, ਉਹ ਸਾਰਾ ਖਿਲਾਫ ਹੋ ਗਿਆ ਤੋਂ ਵੀ ਅਸੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖ ਗਏ ਉਹਦੇ ਚੋਂ ਕੋਈ ਅੱਖਰ ਹੋਰ ਪਾਉਣ ਨਹੀਂ ਦੇਣਾ, ਕੋਈ ਕੱਢਣ ਨਹੀਂ ਦੇਣਾ। ਇਹ ਰਾਜਿਆਂ ਦੀ ਚਤਰਾਈ ਹੈ। ਰਾਜੇ ਹਮੇਸ਼ਾ ਹਰ ਇੱਕ ਕੌਮ ਦੇ ਵਿਧਾਨ ਨੂੰ ਦੇਖਦੇ ਨੇ ਵੀ ਸਾਨੂੰ ਕਿਹੜਾ ਹਲਾਊਗਾ। ਉਹਨਾਂ ਦਾ ਇੱਕ ਡਿਪਾਰਟਮੈਂਟ ਦੀ ਅਕਲ ਬੰਦਾ ਦਾ ਛੱਡਿਆ ਹੁੰਦਾ ਹੈ ਵੀ ਕਿਹੜੇ ਰਾਜ ਦੀ ਕਿਹੜੇ ਕੌਮ ਦੀ ਕੀ ਅਣਖ ਹੈ, ਕਿੱਥੇ ਜਾ ਕੇ ਉਹ ਗਰਮ ਹੁੰਦੇ ਨੇ, ਸਾਨੂੰ ਕਿਹੜਾ ਠੁਕਰਾਊ। ਉਹਨਾਂ ਨੇ ਇਹ ਵਿਚਾਰ ਕੇ ਕਿਹਾ ਵੀ ਸਿੱਖ ਕੌਮ ਬਹੁਤ ਬਲੀ ਹੈ, ਕਿਸੇ ਹੱਦ ਤੇ ਸਾਨੂੰ ਕੱਢਣਗੇ ਤਾਂ ਇਹ ਕੱਢਣਗੇ। ਬਰਤਾਨੀਆ ਨੇ ਵੀ ਸੋਚਿਆ, ਟਾਈਮ ਦੀ ਗਵਰਨਮੈਂਟ ਵੀ ਇਹੀ ਸੋਚਦੀ ਹੈ। ਗਵਰਨਮੈਂਟ ਦਾ ਤਾਂ ਸਾਡਾ ਕੋਈ ਵਿਰੋਧ ਨਹੀਂ, ਇੱਕੋ ਇੰਤਜ਼ਾਮੀਆ ਰਾਜਾ ਹੋਣ ਕਰਕੇ ਦੋ ਨੌ ਨੇ ਵਾਸ਼ਤਵੇਂ ਵੀਰ ਨੇ ਸਾਡੇ, ਪਰ ਉਹਨਾਂ ਦਾ ਸ਼ਬਦ ਦਾ ਤੇ ਗੁਰੂ ਨਾਨਕ ਦੇ ਸ਼ਬਦ ਦਾ ਧਰਤੀ ਸਮਾਨ ਦਾ ਫਰਕ ਹੈ। ਇਹ ਤਾਂ ਪਹਿਲਾਂ ਹੀ ਸਿੱਖ ਉਹਨਾਂ ਨੂੰ ਕਹਿੰਦਾ, ਕਹਿੰਦੇ ਕੀ ਲੋੜਦਾ ਮਹਾਰਾਜ ਹਿਰਦੇ ਦੀ ਸ਼ਾਂਤ, ਤੈਨੂੰ ਕਹਿੰਦੇ ਦੁੱਖ ਹੁੰਦਾ ਹੀ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਦ ਦੁੱਖ ਨਹੀਂ ਪਾਈ ਮੀਤ। ਇੱਥੇ ਤਾਂ ਉਹਦਾ ਮੁੱਖ ਉਪਦੇਸ਼ ਹੈ, ਪਰਾਇਆ ਬੁਰਾ ਛੱਡ ਦੇ, ਤੈਨੂੰ ਦੁੱਖ ਹੈਓ ਹੀ ਨਹੀਂ ਕੋਈ। ਵੈਸੇ ਸਰੀਰ ਕਲੇਸ਼ਾਂ ਦਾ ਘਰ ਹੈ, ਕਿਤੇ ਭੁੱਖ ਸੰਤਾਉਂਦੀ ਹੈ, ਕਿਤੇ ਤੇਜ਼ ਸੰਤਾਉਂਦੀ ਹੈ, ਕਿਤੇ ਵੱਧ ਘੱਟ ਖਾਧਾ ਹੋਇਆ ਸੰਤਾਉਂਦਾ, ਹੈਜਾ ਹੋ ਗਿਆ, ਅਜੀਰਨ ਹੋ ਗਿਆ, ਇਹ ਸ਼ਰਾਰਤ ਦਾ ਹੀ ਘਰ ਹੈ। ਵਾਸਤਵ ਜਿਹੜਾ ਅਗਿਆਨ ਦਾ ਦੁੱਖ ਹੈ ਉਹ ਤੈਨੂੰ ਗੁਰੂ ਨੂੰ ਭੁੱਲ ਕੇ ਹੈ। ਤੂੰ ਦੂਸਰੇ ਦਾ ਬੁਰਾ ਚਿੱਤ ਬਣਾ ਛੱਡ ਦੇ, ਇਹ ਸਾਰੇ ਕਲੇਸ਼ ਤੇਰੇ ਕੋਲ ਰਹਿ ਜਾਣਗੇ, ਬ੍ਰਹਮ ਗਿਆਨ ਹੋ ਜਾਏਗਾ। ਹਜ਼ੂਰ ਦੇ ਘਰ ਦਾ ਤਾਂ ਹੈ ਦੋਨੋਂ, ਦੂਜੇ ਦਾ ਬੁਰਾ ਛੱਡ ਦੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਦ ਦੁੱਖ ਨਾਹੀਂ ਤੁਦ ਪਾਈ ਉਮੀਦ। ਇਹ ਆਸ਼ੀਰਵਾਦ ਦੇ ਕੇ ਤੁਹਾਨੂੰ ਦੁੱਖ ਹੈ ਹੀ ਨਹੀਂ, ਤੁਹਾਨੂੰ ਨਾ ਦੁੱਖ ਦੇਖਣਾ ਪਵੇਗਾ, ਭਾਵੇਂ ਦੁਨੀਆਂ ਦੁੱਖਾਂ ਦੀ ਭਰੀ ਹੋਈ ਹੈ। ਇਸ ਅਵਸਥਾ ਵਾਲੇ ਨੂੰ ਦੁੱਖ ਨਹੀਂ ਲੱਗਣਾ, ਬ੍ਰਹਮ ਗਿਆਨੀ ਨੂੰ ਕੋਈ ਦੁੱਖ ਨਹੀਂ। ਰਾਜ ਪ੍ਰਬੰਧ ਦਾ ਪਹਿਲਾ ਸ਼ਬਦ ਹੈ ਪਾੜੋ ਰਾਜ ਕਰੋ। ਜੇ ਤੈਨੂੰ ਰਾਜ ਦੀ ਇੱਛਾ ਹੈ ਉਹ ਪਹਿਲਾਂ ਪਾੜਨਗੇ ਦੋਨੋਂ, ਵੀ ਦੋ ਭਰਾ ਰਾਮ ਨਾਲ ਪਏ ਨੇ, ਮਰ ਜਿਨ੍ਹਾਂ ਨਾਲ ਆਪਣੇ ਰਾਮ ਨਾਲ ਵਿਹਾਰ ਕਰਕੇ ਆ ਕੇ ਸਰਾਣੇ ਬਾਂਧੇ ਹੀ ਪਏ ਨੇ, ਉਹਨਾਂ ਨੂੰ ਪਾੜ ਦਿਓ। ਵੀ ਚੌਧਰੀ ਮੈਂ ਆ, ਮੈਂ ਮਨੁੱਖ, ਮੈਂ ਮਰਦ, ਤੂੰ ਜਨਾਨਾ, ਤੂੰ ਵਜ਼ੀਰ, ਮੈਂ ਬਾਦਸ਼ਾਹ, ਇਸ ਨੇ ਝਗੜਾ ਪਾਤਾ, ਸਾਰਿਆਂ ਵਿੱਚ ਹੀ ਪੈ ਗਿਆ, ਸੱਸ ਨੂੰਹ ਦਾ ਵੀ ਪੈ ਗਿਆ, ਮਾਂ ਧੀ ਦਾ ਵੀ ਪੈ ਗਿਆ, ਪਿਓ ਪੁੱਤ ਦਾ ਵੀ ਪੈ ਗਿਆ। ਉਹ ਆਪਣਾ ਮੈਜਾਰਟੀ ਵਧਾਊਗਾ, ਮਾਤਾ ਨੂੰ ਕਹੂ ਮੇਰੇ ਬਣੀ ਹੋ ਜਾ ਤਾਂ ਮੇਰੀ ਮੈਜਾਰਟੀ ਵੱਧ ਗਈ, ਅਸੀਂ ਦੋ ਹੋ ਜਾਂਗੇ, ਪੁੱਤ ਇਕੱਲਾ ਰਹਿ ਜੂ। ਉਹਨੇ ਆ ਕੇ ਉਸ ਨੂੰ ਆਪਣੇ ਪੱਖ ਚ ਲਿਆਉਣਾ, ਦੇਖ ਮੁੰਡੇ ਨੇ ਕਿੰਨੀ ਇੱਲਤ ਕਰੀ ਹੈ, ਮੇਰਾ ਇੰਨਾ ਧਨ ਔਖ ਨਾ ਕਮਾਇਆ, ਸਾਰਾ ਖਰਾਬ ਕਰ ਦਿੱਤਾ, ਮੇਰੀ ਐਡੀ ਉਬਰੋ ਬੁਣੀ ਸੀ, ਸਾਡੀ ਕੁਲ ਦੀ ਉਬਰੋ ਖੋਤੀ, ਮੁੰਡਾ ਇਹੋ ਜਿਹਾ ਲੈ ਕੁੱਟਿਆ। ਮੁੰਡਾ ਆ ਕੇ ਮੰਮੀ ਇੱਥੋਂ ਪਿਤਾ ਦਾ ਰਾਜ ਚਲਿਆ ਜਾਣਾ ਸੀ, ਆ ਮੈਂ ਰੱਖਿਆ, ਉਹਦੇ ਚ ਪੂਰਾ ਹੱਕ ਨਹੀਂ ਹੈ, ਇੱਥੋਂ ਉਹਨਾਂ ਦਾ ਆਹ ਨੁਕਸਾਨ ਉਹਨਾਂ ਦੀ ਮੈਂ ਰੱਖਿਆ। ਉਹ ਮਾਂ ਨੂੰ ਆਪਣੇ ਵੱਲ ਕਰਦਾ, ਪਤੀ ਆਪਣੇ ਵੱਲ ਕਰਦਾ, ਘਰ ਚ ਮੈਜੋਰਟੀ ਬਣੀ। ਪਾਰਟੀ ਸ਼ਬਦ ਹੀ ਨਹੀਂ ਗੁਰੂ ਨਾਨਕ ਸੋਹਣੀ ਹੈ, ਪਾਰਟੀ ਨੂੰ ਪਾੜਨ ਦਾ ਇਹਦੇ ਹੈ ਸੰਘ ਦਾ, ਸੰਘ ਨਾਲ ਮੈਂ ਜੁੜ ਜਾਣਾ, ਸੰਘ ਵੀ ਸੱਤ ਸੰਗ, ਵਿਹਾਰ ਵਾਸਤੇ ਵੀ ਉੱਤਮ ਪੁਰਸ਼ ਜੁੜਦੇ ਨੇ, ਵਿਹਾਰ ਦੀ ਸਿੱਧੀ ਸੋਹਣੀ ਹੁੰਦੀ ਹੈ ਜੋੜਨ ਨਾਲ। ਜੇ ਰੱਬ ਦੀ ਵਿਚਾਰ ਸਤ ਕਰਨ ਵਾਲਾ ਮਹਾਂਪੁਰਖ ਹੋਵੇ ਉਹਦਾ ਨਾਮ ਸਤਸੰਗ ਹੋ ਗਿਆ। ਇੱਕ ਬਲੀ ਲੋਕ ਹੋਵੇ ਰੱਬ ਦੇ ਉੱਤੇ ਨਿਸ਼ਚਾ ਰੱਖਣ ਵਾਲਾ, ਸਾਰੀ ਸੰਗਤ ਦਾ ਹੀ ਉਹਨਾਂ ਮਿੰਟ ਵੀ ਰਿਸ਼ਤਾ ਰਹੂਗਾ ਜਿੰਨਾ ਚਿਰ ਉਹਦੇ ਮੂੰਹ ਨਹੀਂ ਦੇਖਣਗੇ। ਹੁਣ ਆਪਾਂ ਮੈਂ ਕਦਮ ਜਾ ਜੀਵਾਂ, ਮਹਾਂਪੁਰਖਾਂ ਦਾ ਘੜੀ ਦਰਸ਼ਨ ਹੋ ਗਿਆ, ਜਿਹਨੂੰ ਪ੍ਰਾਚੀਨ ਸਮੇਂ ਦੇ ਗ੍ਰੰਥ ਤੱਤ ਵੇਤਾ, ਬ੍ਰਹਮ ਵੇਤਾ, ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ, ਬ੍ਰਹਮ ਤੇ ਨਿਸ਼ਚਾ ਕਰਨ ਵਾਲਾ, ਬ੍ਰਹਮ ਗਿਆਨੀ, ਬ੍ਰਹਮ ਬਖਤਾ, ਉਪਦੇਸ਼ ਵੀ ਬ੍ਰਹਮ ਦਾ ਕਰਨ ਵਾਲਾ, ਬ੍ਰਹਮ ਬਖਤਾ, ਬ੍ਰਹਮ ਸਰੋਤਰੀ, ਬ੍ਰਹਮ ਨਿਸ਼ਟੀ, ਬ੍ਰਹਮ ਤੇ ਨਿਸ਼ਚਾ ਕਰਨ ਵਾਲਾ, ਉਹ ਸਾਧੂ ਬਿਲਕੁਲ ਥੋੜੇ ਉਹਦੇ ਜਗਤ ਗੁਰੂ ਹੋਇਆ। ਤੇ ਦਾਸ ਦੀ ਭਾਵਨਾ ਦੇ ਵਿੱਚ ਸਾਰਿਆਂ ਦਾ ਦਾਵਾ ਨਹੀਂ, ਗੁਰੂ ਨਾਨਕ ਨੂੰ ਸਾਰਿਆਂ ਨੇ ਗੁਰੂ ਨਹੀਂ ਮੰਨਿਆ, ਕੁਰਾਈਆ ਕਹਿਣ ਵਾਲੇ ਵੀ ਸੀਗੇ। ਬਾਬਾ ਆਨੰਦ ਸਿੰਘ ਜੀ ਨੂੰ ਪੰਥ ਨਮਸਕਾਰ ਕਰਦਾ, ਹੀਰਾ ਸੀ ਪੰਥ ਦਾ, ਮਗਰ ਮੇਰੇ ਵਾਸਤੇ ਉਹ ਗੁਰੂ ਨਾਨਕ ਸੀ। ਉਹਦੇ ਵਿੱਚ ਤਿੰਨ ਹੀ ਗੁਣ ਤੱਤ ਵੇਤੇ ਵੀ ਥੇ, ਬ੍ਰਹਮ ਵੇਤਾ ਵੀ ਸੀ, ਬ੍ਰਹਮ ਸਰੋਤਰੀ ਵੀ ਸੀ, ਬ੍ਰਹਮ ਨਿਸ਼ਚੀ ਵੀ ਸੀ, ਬ੍ਰਹਮ ਤੇ ਨਿਸ਼ਚਾ ਵੀ ਪੱਕਾ ਸੀ, ਬ੍ਰਹਮ ਦਾ ਉਪਦੇਸ਼ ਵੀ ਉੱਤਮ ਜਗਿਆਸੂ ਨੂੰ ਕਰਦੇ ਥੇ। ਹੱਕ ਹੀ ਉਹਦਾ ਜਿਹੜਾ ਆਪ ਬ੍ਰਹਮ ਵੇਤਾ ਹੋਵੇ ਦੂਜੇ ਨੂੰ, ਮਾਸਟਰ ਤੋਂ ਬਿਨਾਂ ਜਿਹੜਾ ਆਪ ਨਹੀਂ ਪੜ੍ਹਿਆ ਉਹ ਵਿਦਿਆਰਥੀ ਨੂੰ ਕਿਵੇਂ ਪੜ੍ਹਾਊ। ਸੱਜਣੋ, ਪੜ੍ਹਾਈ ਦਾ ਅਸ਼ੂਗਲ ਹੀ ਇਹੀ ਹੈ ਵੀ ਰਾਜ ਪ੍ਰਬੰਧ ਤਾਂ ਹੁਣ ਉਹ ਵੀਰ ਕਿਸੇ ਬਰਕਤ ਨਾਲ ਕਰਦੇ ਨੇ, ਤਪ ਕਰਕੇ ਆਏ ਨੇ, ਮਗਰ ਇਸ ਵਕਤ ਟਾਈਮ ਦਾ ਅਸੂਲ ਗੁਰੂ ਗਿਆਨ ਨਾਲ ਨਹੀਂ ਉਹ ਮਿਲਦਾ। ਉਹਨਾਂ ਦਾ ਮਕਸਦ ਹੈ ਪਹਿਲਾਂ ਹੀ ਸਿਖਾਉਣਾ, ਦੋਨੋਂ ਪਾੜੋ ਰਾਜ ਕਰੋ। ਇਹਨਾਂ ਦਾ ਹੈ ਪਰਾਇਆ ਬੁਰਾ ਛੱਡ ਦੇ, ਤੇਰਾ ਕੋਈ ਬੁਰਿਆਈ ਕਰਨ ਵਾਲਾ ਤੈਨੂੰ ਗਾਹਾਂ ਦੁੱਖੇ ਨਹੀਂ ਕੋਈ, ਤੈਨੂੰ ਸਾਰੇ ਅਕਾਲ ਦਾ ਹੀ ਨੂਰ ਦਿਸੇਗਾ, ਜਿੰਨਾ ਸਰੀਰ ਸਦਾ ਰਹਿਣ ਵਾਲਾ ਨਹੀਂ, ਜਿੰਨਾ ਚਿਰ ਯਾਤਰਾ ਕਰੇਗਾ ਤੂੰ ਸੈਰ ਕਰੇਗਾ। ਜੇ ਤੇਰੇ ਵਿੱਚ ਦੁਬਦਾ, ਘਰ ਵਿੱਚ ਵੀ ਥਵਾਕ ਨਹੀਂ, ਦੋ ਵੀਰ ਵੀ ਨਹੀਂ ਇਕੱਠੇ, ਪਿੰਡ ਚ ਵੀ ਨਹੀਂ ਥਵਾਕ, ਉਹਦੇ ਵਰਗਾ ਹੋਰ ਦੁਖੀ ਕੌਣ ਹੈ? ਉੱਥੇ ਕਦੇ ਸੁਪਨੇ ਚ ਸੁੱਖ ਨਹੀਂ ਹੋ ਸਕਦਾ, ਪਰ ਅਧੀਨ ਸੁਪਨੇ ਸੁੱਖ ਨਹੀਂ। ਜਾਗਰਤ ਅਵਸਥਾ ਤੇ ਕਿੱਥੇ ਹੋਣਾ ਸੀ? ਪਰਾਏ ਅਧੀਨ ਇਨਸਾਨ ਨੂੰ, ਜਿਹੜਾ ਪਰਾਏ ਵਿਸ਼ਈ ਪਰਾਏ ਅਧੀਨ ਹੁੰਦੇ ਨੇ, ਲੋਭੀ ਪਰਾਏ ਅਧੀਨ ਹੁੰਦੇ ਨੇ, ਮਨਮੁੱਖ ਪਰਾਏ ਅਧੀਨ ਹੁੰਦੇ ਨੇ, ਇਹ ਨਹੀਂ ਜਾਣਦੇ ਆਪਣੇ ਸਰੂਪ। ਆਪਣੇ ਸਰੂਪ ਚ ਕੇਵਲ ਬ੍ਰਹਮ ਗਿਆਨੀ, ਬ੍ਰਹਮ ਵੇਤਾ ਹੀ ਜਾਣਦਾ ਆਪਣੇ ਆਪ ਨੂੰ, ਮੇਰਾ ਹੀ ਨੂਰ ਨੇ ਸਾਰੇ, ਉਹ ਨਹੀਂ ਕਦੇ ਦੁਖੀ ਹੁੰਦਾ। ਉਹਦੀ ਸੰਗਤ ਮੰਗੀਏ ਗੁਰੂ ਨਾਨਕ ਕੋਲੋਂ, ਉਹਨਾਂ ਨੇ ਇਹ ਮੈਨੂੰ ਵਾਰਤਾ ਦੱਸੀ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਮਿਸ਼ਨ ਤੋਰਿਆ ਸੀ ਉਹ ਵੀ ਸਾਡੇ ਮਾਮਾ ਸਾਹਿਬ ਦਾ ਸੀ, ਪਰ ਇਹ ਮੰਦੇ ਕੱਖ ਨਹੀਂ ਹਨ, ਜਿੱਦਣ ਉਹਨਾਂ ਨੇ ਵੋਟਾਂ ਲੈਣੀਆਂ ਉਦਣ ਗਲੀਆਂ ਚ ਆਉਣਗੇ ਨਹੀਂ, ਆਉਂਦੇ ਨਹੀਂ, ਜਾਂ ਸ਼ਾਦੀ ਵਾਲੇ ਦਿਨ ਆਉਂਦੇ ਨੇ, ਨਸ਼ੇ ਚ ਹੀ ਜਾਂਦੇ ਨੇ, ਉਹ ਬਿਲਕੁਲ ਨਹੀਂ ਸੀ ਨਸ਼ੇ ਤੇ ਤਾਂ ਨਸ਼ੇ ਤੇ। ਜੇ ਉਹਨਾਂ ਦੀ ਅਸੀਂ ਬਾਈਬਲ ਪੜ੍ਹੀਏ ਸਹੀ, ਉਹਨਾਂ ਦੀ ਸਾਰੇ ਨਸ਼ਿਆਂ ਦੇ ਖਿਲਾਫ ਹੈ ਉਹ। ਇਹ ਆਪਣੀ ਵਿਰੋਧ ਦੀ ਗੱਲ ਨਹੀਂ, ਗੁਰੂ ਨਾਨਕ ਸਿੰਘ ਹੋਣੀ ਸਾਡੇ ਇਲਾਕੇ ਦੇ ਇੱਥੇ ਗਰੇਵਾਲ, ਉਸ ਵਕਤ ਤੋਂ ਮਨੇਸ਼ਰ ਤੇ ਮੈਂ ਬਾਹਰ ਚੋਂ ਆਇਆ ਹੋਇਆ ਵੀਰ ਨੇ, ਉਹ ਪਿੰਡ ਬੈਠੇ ਨੇ ਮੁਸਲਮਾਨਾਂ ਦੇ, ਉਹਦੇ ਤੇ ਸੜਕ ਲੱਗ ਕੇ ਉਹਦੇ ਜਾਂਦਾ ਤੀਕ ਸਿੰਘ ਨੂੰ ਖੜੇ ਨੂੰ ਪੁੱਛ ਲਿਆ ਵੀ ਤੰਬੂ ਲੱਗੇ ਨੇ, ਕੌਣ ਆਇਆ ਹੋਇਆ? ਬਾਬਾ ਜੀ ਆਏ ਨੇ। ਤੀਕ ਸਿੰਘ ਨੇ ਉਸ ਤੋਂ ਉਹਨੇ ਆਖਿਆ ਵੀ ਕਹਿਣਗੇ ਵੋਟਾਂ ਮੇਲੇ ਤਾਂ ਆ ਜਾਂਦੇ ਨੇ, ਮੱਥਾ ਟੇਕ ਚੱਲੀਏ। ਉਹ ਹੈ ਸੜਕ ਦੇ ਨਾਲ ਹੀ ਆਂਡੂ, ਉੱਥੋਂ ਦੀ ਸੜਕ ਨੂੰ ਜਾਂਦਾ ਤੀ ਆ ਗਿਆ। ਤੇ ਵਿਚਾਰ ਤੁਰੀ ਵੀ ਇਕੱਲੇ ਨਾਲ, ਕੋਈ ਉਪਮਾਨਤਾ ਦੇ ਵਿੱਚ ਮੁਰਸ਼ਦ ਦਾ ਕਹਿਣ ਨਹੀਂ ਵੀ ਕਿਸੇ ਦਾ ਦੋਸ਼ ਕਿਸੇ ਨੂੰ ਜੁਣਾਉਣਾ। ਵੱਡੇ ਲੋਕ ਨੂੰ ਵਿਚਾਰ ਨਾਲ, ਵੀਰ ਪਿਆਰ ਨਾਲ ਕੁਛ ਕਹਿ ਲਓ, ਚਾਰ ਆਦਮੀਆਂ ਦੇ ਵਿੱਚ ਅਪਮਾਨ ਕਰਨਾ ਕੋਈ ਲੈਕੇ ਦੀ ਗੱਲ ਨਹੀਂ। ਭੁੱਲਣ ਚ ਅੰਦਰ ਸਭ ਹੈ, ਕਿਸੇ ਦੀ ਭੁੱਲਣਾ ਚ ਤਾਰੋ, ਉਹਨੂੰ ਆਪਣਾ ਸਖਾ ਜਾਣ ਕੇ, ਵੀਰ ਜਾਣ ਕੇ, ਮਿੱਤਰ ਜਾਣ ਕੇ, ਬੁੱਕਲ ਚ ਲੈ ਕੇ ਤਾਂ ਸਮਝਾ ਸਕਦੇ ਵੀ ਕੰਮ ਚੰਗਾ ਨਹੀਂ ਭਾਈ, ਇਹ ਛੱਡ ਦੇ। ਕਿਸੇ ਕੋਲ ਚੁਗਲੀ ਨਹੀਂ ਕਰਨੀ ਵੀ ਉਹ ਚੰਗਾ ਨਹੀਂ, ਇਹ ਚੁਗਲੀ ਹੈ। ਉਹਦੇ ਨਾਲ ਜੇ ਮਿੱਤਰਤਾ ਆਈ ਹੈ ਤਾਂ ਉਹਨੂੰ ਗੋਦੀ ਚ ਲੈ ਕੇ ਸਮਝਾ ਬੁਰੇ ਕੰਮ ਨੂੰ। ਜੇ ਉਹਦੇ ਨਾਲ ਤੇਰਾ ਕੋਈ ਸਹਿਚਾਰ ਨਹੀਂ, ਫਿਰ ਉਹਦੇ ਨਾਲ ਬੋਲਣਾ ਛੱਡ ਦੇ, ਨਾ ਵਾਦ ਨਾ ਪਿਆਰ, ਕਿ ਤੈਨੂੰ ਤੇਰੇ ਤੇ ਕੁਸੰਗ ਪੈਜੂਗਾ। ਇਹ ਹਜ਼ੂਰ ਦੇ ਘਰ ਦਾ ਮਰਜ਼ਾਦਾ ਹੈ। ਜੇ ਉਹ ਪਿਆਰਾ ਪੁੱਤਰ ਹੈ ਤਾਂ ਉਹਨੂੰ ਬੁਰੇ ਕੰਮਾਂ ਤੋਂ ਹਟਾ, ਘੂਰ ਕੇ ਵੀ ਹਟਾ, ਪਿਆਰ ਨਾਲ ਵੀ ਹਟਾ। ਅਗਰ ਨਹੀਂ ਹਟਦਾ ਤਾਂ ਉਹਦਾ ਤਿਆਗ ਕਰ ਦੇ, ਉਹਦੀ ਵਰਤੋਂ ਛੱਡ ਦੇ। ਇਹ ਮਹਾਰਾਜ ਨੇ ਪ੍ਰੈਕਟੀਕਲ ਚੌਥੇ ਪਾਤਸ਼ਾਹ ਨੇ ਕਰਕੇ ਦਿਖਾਈ ਹੈ। ਪ੍ਰਿਥੀ ਚੰਦ ਲਖਤਾ ਜਿਗਰ ਦੇ ਹਜ਼ੂਰ ਦੇ ਪੁੱਤਰ ਥੇ। ਇਸ ਰੁਮਾਨ ਨੇ ਅਸੀਂ ਵੀ ਹੁਣ ਟਾਈਮ ਨਾਲ ਬਚ ਰਹੀਏ, ਜਿਨ੍ਹਾਂ ਦੀ ਬਿਰਤੀ ਰੂੜ ਹੋ ਜਾਂਦੀ ਆ ਉਹ ਪ੍ਰਵਿਰਤੀ ਦੇ ਬਿਲਕੁਲ ਸੰਜਮ ਕਰਦੇ ਰਹਿੰਦੇ ਨੇ। ਤੇ ਸਾਡੇ ਵਿੱਚ ਇਹ ਕਹਿਣ ਨਾਲ ਘਰ ਦੀ ਗੱਲ ਬਣ ਜਾਏਗੀ, ਆਪਾਂ ਹੁਣ ਲੈਣੀ ਹੈ ਗੁਰੂ ਕੀ, ਵੀ ਪੈ ਜਾਂਦਾ ਸਾਡੇ ਸਾਰਿਆਂ 'ਚ ਉਹਨੂੰ ਸਾਰਾ ਕੰਮ ਸੰਭਾਲਣ ਤੇ। ਇਹ ਪੂਰਾ ਅਭਿਮਾਨ ਹੋ ਗਿਆ ਵੀ ਗੁਰੂ ਕੇ ਤਾਂ ਐਵੇਂ ਅੱਖਾਂ ਵਿੱਚ ਕੇ ਬੈਠੇ ਨੇ, ਮਾਲਾ ਫੇਰਦੇ, ਤੇ ਕੰਮ ਤਾਂ ਸਾਰਾ ਮੈਂ ਹੀ ਚਲਾਉਣਾ, ਇੱਥੇ ਗੁਰਤਾਈ ਤਾਂ ਮੇਰੀ ਹੈ। ਇਹਨੂੰ ਮਗਰੋਂ ਸਤਿਗੁਰਾਂ ਨੂੰ ਹੀ ਉੱਚੇ ਨੀਵੇਂ ਸ਼ਬਦ ਬੋਲਿਆ, ਕਿਉਂਕਿ ਸ਼ਬਦ ਤੋਂ ਪਤਾ ਲੱਗਦਾ ਹੈ। ਹਜ਼ੂਰ ਦਾ ਬਿਆਨ ਮੋੜਦੇ ਸੀ, ਉਹਨਾਂ ਨੇ ਕਿਹਾ ਕਾਹੇ ਝਗੜਤ ਪੂਤ ਸੰਗ ਬਾਪ, ਜਿਨਕੇ ਜਣੇ ਵਡੀਰੇ ਤਿਮ ਹੋ ਤਿੰਨ ਸੋ ਝਗੜਤ ਪਾਪ। ਜਿਹਦੀ ਅਣਸ ਤੋਂ ਤੂੰ ਪੈਦਾ ਹੋਇਆ, ਬੜਪਣੇ ਚ ਫਸਿਆ ਹੋਇਆ, ਤੂੰ ਉਹ ਪਿਓ ਤੋਂ ਹੀ ਬਣਿਆ, ਉਹਦੀ ਨਿੰਦਾ ਕਰਨੀ ਦੋ ਹੀ ਗੁਣ ਆਸਨ। ਕੋਈ ਵੀਰ ਕਰਦਾ ਹੋਵੇ ਆਪਣੇ ਮਾਂ ਬਾਪ ਦੀ ਨਿੰਦਾ, ਉਹਦੇ ਵਿੱਚ ਦੋ ਹੀ ਤਖਲਸ ਵਿਦਵਾਨਾਂ ਨੇ ਕੱਢੇ ਨੇ। ਚਾਹ ਤਾਂ ਤੂੰ ਉਹਦਾ ਪੁੱਤਰ ਨਹੀਂ, ਇਹ ਸਾਰਿਆਂ ਨੂੰ ਬੜਾ ਮਿਹਣਾ ਹੈਰਾਮ ਦਾ। ਜੇ ਤੂੰ ਉਹਦਾ ਪੁੱਤਰ ਹੈ ਫਿਰ ਤਾਂ ਉਹ ਜਾਈ, ਜੇ ਪਿਓ ਬੁਰਾ ਤਾਂ ਤੂੰ ਵੀ ਬੁਰਾ। ਦੂਜਾ ਸ਼ਬਦ ਇਹ ਹੋਵੇ ਮੈਂ ਉਹਦਾ ਪੁੱਤਰ ਨਹੀਂ, ਫਿਰ ਉਦੋਂ ਵੀ ਭੈੜਾ, ਫਿਰ ਹਰਾਮ ਦਾ। ਪਿਤਾ ਦੀ ਨਿੰਦਾ ਕਰਨੀ ਕਿਸੇ ਰੋਟ ਵੀ ਯੋਗ ਨਹੀਂ। ਉਹਨਾਂ ਦਾ ਵਰਤਾ ਛੱਡ ਦੋ, ਮੂੰਹੋਂ ਅਯੋਗ ਸ਼ਬਦ ਕਰਨਾ, ਵਰਤਨ ਛੱਡਣ ਵੀ ਇੱਕ ਦੁਨਿਆਵੀ ਗੱਲ ਮੈਂ ਕਰਦਾ। ਗੁਰੂ ਕੇ ਤਾਂ ਕਹਿੰਦੇ ਨੇ ਵੀ ਉਹਨਾਂ ਦੀ ਜਿੰਨੀ ਤੂੰ ਕਸੌਟੀ ਝੱਲੇਗਾ ਉਹਨਾਂ ਤੇਰਾ ਜੀਵਨ ਸੁੰਦਰ ਬਣ ਜਾਏਗਾ। ਉਹ ਤੈਨੂੰ ਜਾਣਨ ਵਾਲੇ ਨੇ, ਤੂੰ ਉਹਨਾਂ ਦਾ ਖੂਨ ਹੈ, ਉਹਨਾਂ ਦੀ ਨਿੰਦਾ ਨਾ ਕਰ। ਹਰਨਾਕਸ਼ ਨੇ ਸਾਰੇ ਜੋੜ ਦੀ ਨਿੰਦਾ ਕਰੀ ਹੈ ਆਪਣੇ ਪੁੱਤਰ ਦੀ, ਪੂਰੀਆਂ ਸ਼ਕਤੀਆਂ ਦਿੱਤੀਆਂ। ਤੱਤੇ ਥੰਮ ਨਾਲ ਪੁੱਤਰ ਨੂੰ ਕਿਸੇ ਨੇ ਲਾਇਆ, ਹਰਨਾਕਸ਼ ਨੇ ਲਾਇਆ, ਮਗਰ ਜਾਏ ਤਾਂ ਫਿਰ ਵੀ ਮਹਾਂਪੁਰਖ ਦੀ ਹੋਈ, ਰੱਬ ਦੀ ਬੰਦਗੀ ਕਰਨ ਵਾਲੇ ਦੀ ਹੋਈ। ਵਰ ਦਿੱਤਾ ਭਗਵਾਨ ਨੇ ਵੀ ਤੈਂ ਮੇਰੀ ਖਾਤਰ ਬੜੀਆਂ ਕਸ਼ਟਾਂ ਚੱਲੀਆਂ, ਪਰ ਸਿਦਕ ਰੱਖਿਆ, ਮੰਗ ਤੈਨੂੰ ਕੀਜੀ। ਹਰਨਾਕਸ਼ ਨੂੰ ਮਾਰ ਕੇ ਕਹਿੰਦਾ ਮਹਾਰਾਜ ਮੰਗਣਾ ਜੁਦਾਈ, ਦੂਜੇ ਤੋਂ ਮੰਗੀ ਜਾਂਦਾ, ਤੋਹੀ ਮੋਹੀ ਮੋਹੀ ਤੋਹੀ, ਤੂੰ ਹੈ ਤਾਂ ਮੈਂ ਹਾਂ ਤਾਂ ਤੂੰ, ਇਹਦੇ 'ਚ ਮੰਗੀਏ ਕਿਤੋਂ? ਸਿੱਖ ਗੁਰੂ ਤਾਂ ਇੱਕ ਹੁੰਦੇ ਨੇ, ਘਰ ਵਿੱਚ ਕੋਈ ਮੰਗਣਾ ਵੀ ਭਾਈ ਪੈਸੇ ਦੇ ਤਾਂ ਚਾਰ ਰੋਟੀਆਂ ਖਾਧੀਆਂ, ਕੋਈ ਦੱਸ ਸਕਦਾ ਹੋਵੇ, ਕੋਈ ਅੱਧਾ ਸਕਦਾ ਹੋਵੇ, ਘਰ 'ਚ ਟਕਾ ਨਹੀਂ ਦੇਣਾ ਪੈਂਦਾ। ਜਦ ਗੁਰੂ ਨਾਨਕ ਦੇ ਘਰ ਵਿੱਚ ਅਸੀਂ ਹਾਂ ਇੱਕ ਸਾਰੇ ਫਿਰ ਟਕਾ ਖਾਵਾਂ, ਕੋਈ ਲੰਗਰ ਵਿੱਚ ਇੱਕ ਪ੍ਰਸ਼ਾਦਾ ਛਕ ਦੇ। ਇੱਕ ਮਹਾਂਪੁਰਖਾਂ ਦੇ ਮਸਤੂਆਣਾ ਦੇ ਸੰਗੀ ਸੀਗਾ, ਉਹ 100 ਪ੍ਰਸ਼ਾਦਾ ਛਕ ਜਾਂਦਾ ਸੀ। ਮਹਾਂਪੁਰਖਾਂ ਨੂੰ ਸੰਗਤ ਨੇ ਅਰਦਾਸ ਕੀਤੀ ਮਹਾਰਾਜ 25 ਆਦਮੀਆਂ ਦਾ ਪ੍ਰਸ਼ਾਦਾ ਕਰਨਾ ਛੱਕ ਜਾਂਦਾ, ਚਾਰ ਜ਼ਿਆਦਾ ਤੋਂ ਜ਼ਿਆਦਾ ਠੋਸ ਕੰਮ ਕਰਨ ਵਾਲੇ ਨੇ ਚਾਰ ਪ੍ਰਸ਼ਾਦ ਨੇ, ਨਹੀਂ ਇਹਦੂ ਘੱਟ ਵੀ ਮੀਰ ਸਕਦੇ ਨੇ। ਜ਼ੋਰਾਵਰ ਇੰਨਾ ਸੀ, ਸਰੋਵਰ ਦੀ ਸੇਵਾ ਚੱਲਦੀ ਸੀ, ਜਿਨ੍ਹਾਂ ਭਾਰ ਪਾ ਦੇ ਉਹਨੇ ਚੱਕ ਜਾਂਦੇ। ਉਹਨਾਂ ਨੇ ਆ ਗੁਰੜਿਆਂ ਵਾਲਾ ਸਾਡੇ ਖੋਰੀ ਵੀ ਕਹਿੰਦੇ ਨੇ, ਤੱਥੇ ਵੀ ਕਹਿੰਦੇ ਨੇ, ਗੁਰੜੇ ਵੀ ਕਹਿੰਦੇ, ਗੰਨੇ ਪੀੜਿਆਂ ਦਾ ਖੋਰੀ ਹੁੰਦੀ ਹੈ ਜਿਹਨੂੰ, ਉਹ ਟੋਕਰਾ ਇੱਕ ਬੜਾ ਸਾੜਾ ਚੱਕਣ ਨੂੰ ਰੱਖਿਆ ਹੁੰਦਾ, ਇੱਕ ਛੋਟਾ ਜਿਹਾ ਮੂਹਰੇ ਧਰਿਆ ਹੁੰਦਾ, ਇੱਕ ਬਾਹੇ ਦਾ ਉਹਦੇ 'ਚ ਪਾ ਦਿੰਦੇ, ਚਾਰ ਪੰਜ ਇੱਕ ਚਾਸਦਾ ਹੋਇਆ ਚੱਕ ਕੇ ਜਿੱਥੇ ਗਰਾ ਲਾਉਣਾ ਉੱਥੇ ਸਿੱਟੇ ਹੁੰਦੇ, ਉਹ ਬਾਹਲਾ ਬੜਾ ਹੁੰਦਾ। ਉਹ ਟੋਕਰਾ ਲਿਆਂਦਾ ਇੱਕ ਸਿੰਘ ਨੇ, ਰੱਸੀਆਂ ਪਾ ਲਈਆਂ ਉਹਨੂੰ ਟੁੱਟਣ ਤੋਂ। 10-15 ਸਰੀਰਾਂ ਨੇ ਲੱਗ ਕੇ ਉਹਨੂੰ ਉਹਦੇ ਸਿਰ 'ਤੇ ਤਰਤਾ, ਤਕੜਾ ਮੁੰਡਾਸਾ ਮਾਰ ਲਿਆ ਉਹਨੇ, ਉਹ ਸਰੋਵਰ ਦੇ ਵਿੱਚੋਂ ਉਸ ਟੋਕਰੇ ਨੂੰ ਬਾਹਰ ਲੈ ਗਿਆ। ਪੌੜੀਆਂ ਸੀਆਂ ਕੱਚੀਆਂ ਹੀ, ਅਜੇ ਸਰੋਵਰ ਬਣਦਾ ਸੀ, ਪੱਕੀ ਨਹੀਂ ਸੀ ਲੱਗੀਆਂ। ਉਹਦੀ ਨਵਿਆਈ ਤੋਂ ਨੀਵੇਂ ਥਾਂ 'ਤੇ ਚੱਕ ਕੇ ਬਾਹਰ ਜਿੱਥੇ ਸਿੜੇ ਮਿੱਟੀ ਉੱਥੇ ਲੈ ਗਿਆ। ਜੋਖਿਆ 18 ਮਣ ਪੱਕਾ ਹੋਇਆ, ਮਿੱਟੀ 18 ਮਣ ਪੱਕੀ ਹੋਈ। ਸੰਤਾਂ ਨੂੰ ਪਤਾ ਲੱਗਿਆ, ਕਹਿੰਦੇ ਭਾਈ ਇਹ ਕਈ ਜਨਮ ਦੇ ਭੁੱਖੇ ਹੁੰਦੇ ਨੇ, ਇਹ ਐਸੇ ਘਰ 'ਚ ਇਹਨਾਂ ਦਾ ਗੁਜ਼ਾਰਾ ਹੋ ਸਕਦਾ, ਇਹਨੂੰ ਤਾਂ ਕੋਈ ਰੋਟੀ 'ਤੇ ਵੀ ਨਹੀਂ ਰੱਖ ਸਕਦਾ, ਐਸੇ ਘਰ ਵਿੱਚ ਗੁਜ਼ਾਰਾ। ਉਹਨਾਂ ਨੇ ਫਿਰ ਪੈਨਸ਼ਨ ਕਰਤੀ ਉਹਦਾ, ਉਹ ਮਰਜ਼ੀ ਨੇ ਤਾਂ ਸ਼ੱਕ ਕਰੇ, ਕੋਈ ਕਹਿੰਦਾ ਨਹੀਂ ਸੀ ਉਹਨੂੰ ਕੰਮ ਨੂੰ। ਸੰਤ ਮਸਤੂ ਵਾਲਿਆਂ ਦੀ ਸੰਗਤ ਹੋਇਆ ਜਦ ਉੱਥੇ ਦਾ ਸਰੋਵਰ ਬਣਿਆ, ਇਹ 5 ਦੀ ਗੱਲ ਹੈ। ਸਰੋਵਰ ਉੱਥੇ ਸੰਤ 5 'ਚ ਗਏ ਨੇ, ਸਰੋਵਰ 6 'ਚ ਬਣ ਗਿਆ ਹੋਊ, ਜਦ ਸਲੋ ਹੀ ਕੰਮ ਚੱਲਦੇ ਤੇ। ਪਰ ਉਹਨਾਂ ਨੇ ਤਾਂ 500 ਗੁਰਦੁਆਰਾ ਪਾਇਆ, 1 'ਚ ਉਹ ਇੱਧਰ ਆਏ ਨੇ ਆਪਣੇ ਮਨ ਵਿੱਚ, ਤਪ ਤੋਂ ਉੱਠ ਕੇ 27 'ਚ ਪ੍ਰਲੋਕ ਚਲੇ ਗਏ ਨੇ। 27 ਸਾਲ ਉਹ ਲਗਾਤਾਰ ਕੀਰਤਨ, ਕਈ ਲੱਖ ਆਦਮੀ ਨੂੰ ਅੰਮ੍ਰਿਤ ਛਕਾਇਆ, ਮਲਵੇ ਸਾਰੇ ਦੇ ਘਰ ਘਰ ਪੀਰਖਾਨੇ ਤੇ, ਗੁਰਦੁਆਰਾ ਕਿਹੜੇ ਦੇਖੋ ਨੂੰ ਦੀ ਸਾਰੇ ਮਲਵੇ 'ਚ, ਉਹਨਾਂ ਦਾ ਤਬਾਦਲਾ ਕਰਕੇ ਸਾਰਾ ਮਲਵਾ ਸਿੱਖ ਬਣਾਤਾ। ਹੁਣ ਸਾਡਾ ਲੋਕ ਝਗੜਾ ਕਰਦੇ, ਖਾਲਿਸਤਾਨ ਲੈਣਾ, ਖਾਲਿਸਤਾਨ ਲੈਣਾ, ਇੱਕ ਮਹਾਂਪੁਰਖ ਆਇਆ, ਉਹਨਾਂ ਨੇ ਸਾਰਾ ਮਲਵਾ ਖਾਲਸਾ ਬਣਾਤਾ। ਤੁਸੀਂ ਮਾਰੋਗੇ, ਜਮ੍ਹਾਂ ਕਰੋਗੇ ਵੀ ਹੁਣ ਤੇ ਮਾਰ ਧਾਰ ਚੱਲਦੀ ਹੈ, 20 ਹੋਥੇ ਮਾਰਤੇ, 40 ਹੋਥੇ ਮਾਰਤੇ, 2000 ਨਹੀਂ ਬਣਦਾ। ਉਹਨਾਂ ਨੇ ਲੱਖਾਂ ਆਦਮੀਆਂ ਨੂੰ ਹਿੰਦੂ ਸ਼ਬਦ ਤੋਂ ਬਦਲ ਕੇ ਸਿੱਖ ਬਣਾਤਾ। ਹਿੰਦੂ ਵੀ ਚੰਗਾ ਸੀ ਹਿੰਸਾ ਤੋਂ ਦੂਰ, ਪਰ ਹੁਣ ਪੀਰ ਵਾਲੇ ਹੋ ਗਏ, ਬੁਰਾ ਕਰਨ ਵਾਲੇ ਨਹੀਂ ਬਣਾਏ, ਸਾਰੇ ਸਾਧੂ ਬਣਾਏ, ਧਰਮ ਦੀ ਕਿਰਤ ਵਾਲੇ ਬਣਾਏ। ਧੋਤੀਆਂ ਪਾਈਆਂ ਹੁੰਦੀਆਂ ਤੀਆਂ ਬਾਹਰ ਸਾਰਿਆਂ ਦੇ ਕੰਠ ਹੋਣੀ, ਜਿੰਨੇ ਮਹਾਂਪੁਰਖ ਉੜ ਜਾਂਦੇ ਸੀ, ਐਨੀ ਉਹਨਾਂ ਦੀ ਬਰਕਤ ਦੀ। ਉਸ ਤੇ ਅਸੂਲ ਤੇ ਸੱਜਣੋ, ਜੇ ਕੋਈ ਬਰਕਤ ਵਾਲਾ ਆ ਜਾਏ ਤਾਂ ਸਾਰੀ ਦੁਨੀਆਂ ਨੂੰ ਸਿੱਖ ਬਣਾ ਸਕਦਾ ਹੈ। ਸਿੱਖ ਕੋਈ ਮਜ਼ਹਬ ਦਾ ਨਾਂ ਨਹੀਂ, ਸਿੱਖ ਦਾ ਗੁਰੂ ਦੀ ਦੀਖਿਆ ਯਾਦ ਕਰਨ ਦਾ ਨਾਂ ਹੈ। ਉਹਦੀ ਸਿੱਖਿਆ ਨਾਲ ਸਾਰੇ ਹੀ ਉਹਦੀ ਸਿੱਖਿਆ ਦੇ ਪੈਰੋਕਾਰ ਬਣ ਜਾਂਦੇ, ਬਲੀ ਹੈ ਉਹ। ਜਗਤ ਗੁਰੂ ਨੇ ਸਾਰੇ ਅਰਬ ਨੂੰ ਸਿੱਖ ਬਣਾਤਾ, ਕਈ ਵਰੇ ਉੱਥੇ ਗੁਜ਼ਾਰੇ ਨੇ ਹਜ਼ੂਰ ਨੇ ਮੱਕੇ 'ਚ ਔਰ ਬਗਦਾਦ ਦਾ ਆਪਸ ਵਿੱਚ 3-4 ਹਜ਼ਾਰ ਮੀਲ ਦਾ ਫਰਕ ਹੈ। ਸਾਰੇ ਅਰਬ ਦੇ ਜਿਹੜੇ ਮੁਖੀ ਤਪੀਏ ਚਲੀਸਾ ਕਰਨ ਵਾਲੇ ਹੱਠੀਏ ਕਹਾਉਂਦੇ ਤੇ, ਸਾਰਿਆਂ ਨੂੰ ਯੋਗ ਰਸਤੇ ਪਾਇਆ, ਅਸਲ ਮੋਮਨ ਬਣਾਤਾ, ਮੋਮਨ ਦਿਲ ਬਣਾਤਾ। ਇਹ ਜਗਤ ਗੁਰੂ ਤੇ ਆਪਾਂ ਸਿੱਖਿਆ ਲੈਣਾ ਹੈ ਵੀ ਪਰਕਾ ਬੁਰਾ ਛੱਡ ਦਿਓ, ਜੇ ਸਾਤੇ ਨਹੀਂ ਛੁੱਟਦਾ, ਆਦਤ ਪਈ ਹੋਈ ਹੈ ਤਾਂ ਗੁਰਬਾਣੀ ਦਾ ਅਭਿਆਸ ਕਰੋ। ਇਸ ਗੁਰੂ ਦੀ ਬਾਣੀ ਦੇ ਵਿੱਚ ਤਾਕਤ ਹੈ, ਜਿਹੜੇ ਹਿਰਦੇ ਤੇ ਇਹ ਨਿਵਾਸ ਕਰ ਜਾਏਗੀ ਉਹਨੂੰ ਬੰਦਾ ਬਣਾ ਦੇਵੇਗੀ। ਜਿਸਮ ਤਾਂ ਅਕਾਲ ਪੁਰਖ ਵੱਲੋਂ ਬੰਦੇ ਦਾ ਮਿਲਿਆ ਹੋਇਆ ਸਾਨੂੰ, ਸਾਡੀ ਕਰਤੂਤ ਜਿਹੜੀ ਉਹ ਪਸ਼ੂਆਂ ਨਾਲੋਂ ਵੀ ਭੈੜੀ ਹੈ, ਉਹ ਇਨਸਾਨ ਦੇਵਤਿਆਂ ਵਾਲੀ ਕਰਤੂਤ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੋਂ ਦੇਵ ਮਨੁੱਖਾ ਜਨਮ ਤਾਂ 84 ਵਿੱਚੋਂ ਪਹਿਲਾਂ ਹੀ ਦੇਣੇ ਹੈ, ਮਾਰੇ ਮਨੁੱਖਾਂ ਦੇ ਵਿਗਹਾਂ ਦੇਵਤੇ ਇਤਨਾ ਗੁਣਵਾਨ ਬਣਾ ਦਿੰਦਾ ਹੈ। ਕਿਸੇ ਮਤ ਵਾਲਾ ਇੱਥੋਂ ਮਤ ਲੈਣੀ ਚਾਹੇ ਸਿੱਖ ਤੋਂ ਮਿਲੇਗੀ, ਜੇ ਸਿੱਖ ਹੋਵੇ। ਅਸੀਂ ਤਾਂ ਸਿੱਖੀ ਦਾ ਊੜਾ ਆੜਾ ਵੀ ਨਹੀਂ ਪੜਿਆ। ਇਹ ਸ਼ਬਦ ਵੀ ਪਰਾਇਆ ਬੁਰਾ ਛੱਡ ਦਿਓ, ਸਾਡੇ ਦਿਲ ਚ ਤਾਂ ਵਗੇ ਵੀ ਜੇ ਆ ਭਾਈ ਨੂੰ ਮਾਰ ਦਈਏ ਤਾਂ ਵਿਚਾਰੋ ਵੱਟ ਨਿਕਲ ਜਾ, ਸਾਰਾ ਬ੍ਰਹਮਾ ਆਪਣਾ ਹੀ ਹੋਊ। ਜੇ ਆਪ ਨੀ ਹਿੰਮਤ ਮਾਰਦੀ, ਚਾਰ ਕਿਸੇ ਗਲਿਆਨੀ ਵਾਲੇ ਪੁਰਸ਼ ਨੂੰ 400 ਰੁਪਈਆ ਦੇ ਕੇ ਮਾਰ ਦਿਓ। ਸਾਡੇ ਵਿੱਚ ਤਾਂ ਇੰਨੀਆਂ ਜੀਆਂ ਭਰਾ ਨੂੰ ਮਾਰਨ ਵਾਲੀਆਂ ਆਦਤਾਂ ਖੜੀਏ, ਦਿਨ ਕੱਟੋ ਤੁਸੀਂ ਆਰਾਮ ਨਾਲ। ਜੇ ਨਹੀਂ ਇਹ ਦਿਲ ਦੇ ਵਿੱਚ ਬਹੁਤੀ ਸੰਗਤ ਜੁਦਾਈ ਦੀ ਹੈ ਤਾਂ ਗੁਰਬਾਣੀ ਨਾਲ ਪਿਆਰ ਕਰੋ, ਗੁਰਬਾਣੀ ਕੋਲੋਂ ਮੰਗੋ ਵੀ ਦਰਗਾਹ ਦੇ ਬਖਸ਼ਿਓ ਦਾ ਮੇਲਾ ਦੇ ਦਿਓ ਗਰੀਬਾਜ, ਜਿਹੜਾ ਤੁਹਾਡੇ ਸਿਧਾਂਤ ਨੂੰ ਸਾਡੇ ਦਿਲ ਚ ਵਸਾ ਦੇਵੇ। ਤੁਹਾਡਾ ਸਿਧਾਂਤ ਸਾਡੇ ਸਾਰੇ ਭੈਣ ਦਾ ਭਲਾ ਕਰਨ ਦਾ ਹੈ। ਮਨੁੱਖਾਂ ਨੂੰ ਸਮਾਰਨ ਵਾਸਤੇ ਹੀ ਰੱਬ ਨੇ ਗੁਰੂ ਨਾਨਕ ਦਾ ਰੂਪ ਲਿਆ ਸੀ। ਸਾਰੇ ਮੁਲਕ ਵਿੱਚੋਂ ਹਿੰਦੁਸਤਾਨ ਸੋਨੇ ਦੀ ਚਿੜੀ ਸੀ, ਅਰਬੀ ਹਲਫਾਂ ਨੂੰ ਹਿੰਦੁਸਤਾਨ ਦੇ 6 ਸੂਬੇ ਦੇ ਬੋਟੇ, ਇਸ ਵਕਤ 22 ਨੇ, ਉਹਨਾਂ ਚੋਂ ਭਰਾ ਡੋਡੀ ਹੋ ਹੀ ਜਾਂਦੇ ਹੁੰਦੇ ਨੇ। 22 ਸੂਬੇ ਚੋਂ ਪੰਜਾਬ ਸੋਨੇ ਦੀ ਚਿੜੀ ਹੈ ਅਰਬੀ ਹਲਫਾਂ ਨੂੰ। ਇੱਥੇ ਦੀ ਹਵਾ ਵੀ ਸੋਹਣੀ, ਮਾਨਸਰੋਵਰ ਤੇ ਲੱਗ ਕੇ ਸੱਖਰ ਰੋੜੀ ਤੱਕ 5 ਦਰਿਆ ਜਾਂਦੇ ਨੇ, ਉਹਨੇ ਜਗ੍ਹਾ ਦਾ ਨਾਮ ਪੰਜਾਬ ਹੈ। ਉਹਨੇ ਥਾਂ ਚ ਪਾਣੀ ਵੀ ਸੋਹਣਾ, ਕਿਤੇ ਖਾਰਾ ਖੱਟਾ ਨੀ, ਫਸਲ ਨੂੰ ਵੀ ਸੋਹਣਾ, ਇਨਸਾਨਾਂ ਨੂੰ ਵੀ ਸੋਹਣਾ, ਇੱਥੇ ਦਾ ਬਾਜੂ ਮੰਡਲ ਵੀ ਸੋਹਣਾ। ਜਿਹੜਾ ਬਾਹਰ ਬਿਮਾਰ ਹੋ ਜਾਵੇ ਪੰਜਾਬੀ, ਛੁੱਟੀ ਤੇ ਜਾ ਕੇ ਡਾਕਟਰਾਂ ਨੂੰ ਇਹ ਫਤਵਾ ਦੇ ਦਿੰਦੇ ਨੇ ਵੀ ਤੂੰ ਪੰਜਾਬ ਦੀ ਹਵਾ ਚ ਜਾ ਕੇ ਰਾਜੀ ਹੋਵੇਗਾ, ਇੱਥੇ ਨੀ ਹੋਣਾ। ਉੱਥੇ ਦੀ ਹਵਾ ਚ ਹੀ ਇੰਨੀ ਤਾਕਤ ਹੈ, ਇਹ ਸਾਰਿਆਂ ਨੂੰ ਸੋਹਣੇ। ਹੁਣ ਤੱਕ ਕਿੰਨੇ ਰਾਜੇ ਇੱਥੋਂ ਦੀ ਆ ਚੁੱਕੇ ਨੇ, ਪੰਜਾਬੀਆਂ ਨੇ ਹਿੰਦੁਸਤਾਨ ਚ ਕਿਸੇ ਨੂੰ ਨੀ ਬਣ ਦਿੱਤਾ ਇਹ ਅਰਬੀਆਂ ਦੇ ਵਿੱਚੋਂ। 11ਵੀਂ ਸਦੀ ਚ ਮੀਰ ਮੰਨੂ ਆਇਆ, 17 ਹਮਲੇ ਉਹਨੇ ਕੀਤੇ, ਪੰਜਾਬੀਆਂ ਨੇ ਨੀ ਲੰਘ ਦਿੰਦਾ। ਪੰਜਾਬੀ ਪਹਿਲਾਂ ਤਾਂ ਹੀ ਸੂਰਬੀਰ ਤੇ ਨਾਲ ਗੁਰੂ ਕੀ ਪਾਣ ਚੜੀ ਹੈ, ਇਹਦਾ ਗੁਰੂ ਕੇ ਕਿਉਂ ਆਏ ਫਿਰ? ਇਹ ਤਾਂ ਬੜਾ ਸੁੰਦਰ ਇਲਾਕਾ ਸੀ ਪਹਿਲਾਂ ਹੀ, ਜ਼ਿਆਦਾ ਮਹਾਂਪੁਰਖ ਯੂਪੀ ਵਿੱਚ ਹੁੰਦੇ ਰਹੇ ਨੇ। ਇਹਦਾ ਕਾਰਨ ਸੀ ਕਿ ਇੱਥੇ ਜੱਦੀ ਸ੍ਰਿਸ਼ਟੀ ਬਣੀ ਹੈ, ਕਸ਼ੀ ਤਕਰੀਬਨ ਵਿਦਿਆਲਾ ਜੱਦਾ ਹੀ ਬਣਿਆ ਹੋਇਆ ਹੈ। ਨੀਤੀ ਪੜ੍ਹਨ ਦਾ ਵੀ, ਧਾਰਮਿਕ ਅਸੂਲਾਂ ਦਾ ਵੀ, ਵੈਦਿਕ ਦਾ ਵੀ, ਇਹ ਕੇਂਦਰ ਸੀ। ਮੈਨੂੰ ਉਹਨੇ ਦੱਸਿਆ ਵੀ ਸਾਡਾ ਜਿਹੜਾ ਪੀਰ ਹੋਇਆ ਈਸਾ ਜੀ, ਉਹ ਕੰਸੀ ਪੜ੍ਹ ਕੇ ਆਇਆ, 1700 ਬਰਾ ਹੋ ਗਿਆ ਉਹਨੂੰ, ਹੁਣ 1988 ਸਾਲ ਜਾਂਦਾ, 20ਵੀਂ ਸਦੀ ਦੇ 12 ਸਾਲ ਰਹਿੰਦੇ ਨੇ, 20ਵੀਂ ਸਦੀ ਹੋਈ ਜਦ ਇੱਥੇ ਕੰਸੀ ਪੜ੍ਹ ਕੇ ਗਿਆ ਸੀ। ਇਸ ਤੋਂ ਬਾਅਦ ਜਿੰਨੇ ਵੇਦ ਸ਼ਾਸਤਰ ਉਚਾਰਨ ਵਾਲੇ ਪਏ ਨੇ ਉਹ ਕੰਸੀ ਪੜ੍ਹੇ ਨੇ। ਇਸ ਵਕਤ ਯੂਨੀਵਰਸਿਟੀਆਂ ਐਜੂਕੇਸ਼ਨ ਵਾਲੇ ਨੇ ਬਾਹਰ ਟੋਣੀਏ, ਆਪਣੇ ਦੋ ਸਰੀਰਾਂ ਟੋਣੀਏ। ਗਾਂਧੀ ਸੀ ਜਵਾਹਰ ਲਾਲ ਦੀ ਲੜਕੀ, ਉਹ ਨੰਦਨ ਯੂਨੀਵਰਸਿਟੀ ਟੋਣੀ, ਉੱਥੇ ਪੜ੍ਹ ਕੇ ਆਈ ਹੈ, ਆਪਣੇ ਦੇਸ਼ ਯੂਨੀਵਰਸਿਟੀ ਨਹੀਂ ਸੀ ਐਜੂਕੇਸ਼ਨ ਦੀ ਹੈ। ਵਿਦਿਆਰਥੀ ਟੋਲ ਲੈਂਦੇ ਨੇ, ਸਿੱਖ ਨੇ ਗੁਰੂ ਨੂੰ ਟੋਲ ਲੈਣਾ। ਕੋਈ ਮਹਾਂਪੁਰਖ ਮਿਲ ਜਾਏ, ਇਹਨੂੰ ਸਿੱਖ ਦੀ ਗੁਰੂ ਨਾਲ ਲਗਨ ਹੋ ਜਾਏ, ਫਿਰ ਇਹ ਖਾਰਿਆਂ ਸਮੁੰਦਰਾਂ ਤੋਂ ਬਾਹਰ ਜਾ ਕੇ ਟੋਲ ਲੈਂਦਾ ਹੈ। ਇਹਨਾਂ ਨੇ ਵੀ ਸਮੁੰਦਰਾਂ ਦੇ ਲੱਗ ਕੇ ਇਹਨੇ ਕਾਂਸੀ ਪੜ੍ਹੀ ਜੀ। ਮੈਂ ਉਹ ਯੂਨੀਵਰਸਿਟੀ ਦੇਖਿਆ ਆਪਣੇ ਸਰਦਾਰ ਪੰਜਾਬ ਵਿੱਚ 8-7 ਸਾਲ ਰਾਜ ਕਰਕੇ, ਉਹ 10 ਸਾਲ ਉਹਨਾਂ ਨੇ ਜਾ ਕੇ ਡਿਟਰੇਟ ਅਮੈਰੀਕਾ ਚ ਹੈ, ਨਾਲ ਹੀ ਲੱਗਦੇ ਦੋਨੋਂ ਮੁਲਕ ਨੇ, ਡਿਟਰੇਟ ਪੜ੍ਹੀ ਸੀ ਉਹਨੇ, ਉੱਥੇ ਯੂਨੀਵਰਸਿਟੀ ਟੋਲੀ ਜਾ ਕੇ ਉੱਥੇ ਪੜ੍ਹ ਕੇ ਆਇਆ ਸੀ। ਇਸ ਵਕਤ ਆਪਣੇ ਜਗ੍ਹਾ ਜਗ੍ਹਾ ਤੇ ਯੂਨੀਵਰਸਿਟੀਆਂ ਤੇ ਕਾਲਜ ਖੁੱਲੇ ਹੋਏ ਹਨਗੇ ਇੰਜੀਨੀਅਰ ਦੇ, ਮਗਰ ਸਾਨੂੰ ਪ੍ਰੈਕਟੀਕਲ ਆਦਤ ਇੰਨੀ ਪੈ ਚੁੱਕੀ ਹੈ। ਸਾਡੇ ਚ ਇੱਕ ਬਿਮਾਰੀ ਹੈ, ਉਹਦੀ ਕੱਢਣ ਦੀ ਖਾਤਰ ਰੱਬ ਨੇ ਗੁਰੂ ਨਾਨਕ ਦਾ ਰੂਪ ਲਿਆ। ਜੋ ਮਖਲੂਕਾਤ ਨੂੰ ਕਰਨ ਵਾਲੀ ਸ਼ਕਤੀ ਹੈ, ਉਹ ਮਨੁੱਖ ਜਾਮੇ ਚ ਆ ਕੇ ਪੰਜਾਬ ਨੂੰ ਸੁਧਾਰਿਆ, ਵੀ ਇਹੋ ਜਿਹਾ ਸੁੰਦਰ ਬਣਾਇਆ ਹੋਇਆ ਹੈ, ਪਰ ਇਹਨਾਂ ਦੇ ਵਿੱਚ ਫੁੱਟਬਾਲ ਹੀ ਪੈ ਗਈ। ਵੀਰ ਨੂੰ ਵੀਰ ਚੰਗਾ ਸਮਝਦਾ ਹੀ ਨਹੀਂ। ਕਿਸੇ ਕੌਮ ਚ ਵੀ ਲੈ ਲਓ, ਬਹੁਤ ਭਾਗਾਂ ਵਾਲਾ ਹੋਊ ਜਿਹੜੇ 4-2 ਭਾਰਾ ਇਕੱਠੇ ਰੋਟੀ ਖਾਂਦੇ ਹੋਣਗੇ। ਨਹੀਂ ਬਾਰਸੋ ਤੇ ਕਹਿੰਦਾ ਬਾਪੂ ਇਹਨੂੰ ਅੱਡ ਕਰਦੇ ਵੀ ਮੈਂ ਹੀ ਕੰਮ ਕਰਦਾ, ਛੋਟੇ ਸਾਰੇ ਪੜਦੇ ਨੇ। ਇੰਨੀ ਪੰਜਾਬ ਦੇ ਵਿੱਚ ਜੁਦਾਈ ਭਾਵੇਂ ਸਾਰੇ ਦੇਸ਼ ਵਿੱਚ ਹੈਗੀ, ਪਰ ਪੰਜਾਬ ਵਿੱਚ ਸਾਰਿਆਂ ਨੂੰ ਜ਼ਿਆਦਾ ਹੈ। ਦੂਸਰੇ ਦੇ ਕੰਮ ਨੂੰ ਦੇਖ ਕੇ ਜਲੀ ਜਾਣਾ, ਉਹਦੇ ਪੈਰਾਂ ਹੇਠੋਂ ਮਿੱਟੀ ਕਰਨੀ ਵੀ ਉੱਚੇ ਥਾਂ ਨਾਲ ਚੜ੍ਹ ਜਾਏ, ਉਹਦੇ ਨਾਲ ਮੁਹੱਬਤ ਨਹੀਂ ਕਰਨੀ ਵੀ ਮੈਂ ਵੀ ਇੰਨੀ ਤਰੱਕੀ ਕਰਕੇ ਇਹਨੇ 20 ਕੁਇੰਟਲ ਦੀ ਕਣਕ ਕੱਢੀ ਹੈ, ਮੈਂ ਵੀ ਵਾਹ ਕੇ 20 ਦੀ ਕੱਢਾਂ, ਮੈਂ 25 ਦੀ ਕੱਢਾਂ, ਉਹਦੇ 'ਚ ਚੌਣਾ ਛੱਡਣਾ ਚਾਹੁੰਦਾ ਵੀ ਇਹਨੂੰ ਉਜਾੜਦੇ, ਕੱਲ੍ਹ ਇਹਦੀ ਰੋਟੀ ਨਹੀਂ ਮਿਲਦੀ, ਐਸਾ 20 ਕੁਇੰਟਲ ਦੀ ਕਣਕ ਕੱਢਦਾ ਹੈ। ਇਸ ਜੁਦਾਈ ਨੂੰ ਕੱਢਣ ਵਾਸਤੇ ਸ੍ਰੀ ਗੁਰੂ ਨਾਨਕ ਦੇ ਅਕਾਲ ਪੁਰਖ ਨੇ ਗੁਰੂ ਨਾਨਕ ਦਾ ਰੂਪ ਪੰਜਾਬ 'ਚ ਲਿਆ। ਪੰਜਾਬ 'ਚ ਚੌਥੇ ਯੁੱਗ ਦੇ ਅਵਤਾਰ ਹੀ ਆਏ ਨੇ, ਨਹੀਂ ਇੱਧਰ ਵਿਦਿਆਲਾ ਹੋਣ ਕਰਕੇ 3 ਯੂਪੀ ਵਿੱਚ ਹੋਏ ਨੇ। ਰਾਮ ਜੀ ਵੀ ਯੂਪੀ 'ਚ ਹੋਏ ਨੇ, ਕ੍ਰਿਸ਼ਨ ਵੀ ਯੂਪੀ 'ਚ ਹੋਏ ਨੇ, ਪਹਿਲਾਂ ਵਾਸਦੇਵ ਵੀ ਯੂਪੀ 'ਚ ਹੋਇਆ। ਤਿੰਨਾਂ ਯੁੱਗਾਂ ਦੇ 3 ਅਵਤਾਰ ਥੇ,
ਉਹਨਾਂ ਤੋਂ ਮਹਾਂਪੁਰਖ ਸਿੱਖਿਆ ਲੈ ਕੇ ਬੇਅੰਤੀ ਬ੍ਰਾਂਚਾਂ ਹੁੰਦੀਆਂ ਰਹੀਆਂ। ਪਰ ਕਲਯੁਗ ਦੇ ਅਵਤਾਰ ਨੇ ਅਸੀਂ ਇਹਨੂੰ ਪਹਿਲਾਂ ਬਾਲ ਅਵਸਥਾ ਚ ਗੁਰਮੁਖੀ ਕਹਿੰਦੇ, ਗੁਰੂ ਦੀ ਰਸਨਾ ਤੇ ਉਚਾਰੀ ਹੋਈ ਸੀ। ਹੁਣ ਉਹ ਪੰਜਾਬੀ ਸੂਲ ਦੇ ਵਿੱਚ ਪੈ ਕੇ ਰਾਜ ਪ੍ਰਬੰਧਕਾਂ ਨੇ ਫਿਰ ਇਹਨਾਂ ਨੂੰ ਪੰਜਾਬੀ ਤਰਿਆ। ਪਹਿਲਾਂ ਕਹਿੰਦੇ ਵੀ ਗੁਰਮੁਖੀ ਅੱਖਰ ਪੈਰ ਹੇਠ ਨਾ ਆਵੇ, ਜਿੱਥੇ ਕਿਸੇ ਸਿੱਖ ਨੂੰ ਦਿਸਦਾ ਉਹ ਚੱਕ ਕੇ ਜਾਂ ਤਾਂ ਪਾਣੀ ਚ ਸਿੱਟ ਦਿਓ ਜਾਂ ਅੱਗ ਚ ਦਾਗ ਦੇ ਦਿਓ, ਵੀ ਉਹ ਪੈਰਾਂ ਹੇਠ ਨਾ ਰੁੜੇ। ਬੜਾ ਚਿਰ ਬੈਂਸਾਂ ਹੁੰਦੀਆਂ ਰਹੀਆਂ, ਰਾਜ ਪ੍ਰਬੰਧ ਨੇ ਇਹੀ ਪਾਸ ਕੀਤਾ। ਪਹਿਲਾਂ ਕਹਿੰਦੇ ਰਹੇ ਵੀ ਤੁਸੀਂ ਇਹਨਾਂ ਇਹਦਾ ਇੰਨਾ ਅਦਬ ਕਰਦੇ ਹੋ ਗੁਰੂ ਕੀ ਅੱਖਰ ਦਾ, ਵੀ ਗੁਰੂ ਦੀ ਰਸਨਾ ਦਾ ਉਚਾਰਿਆ, ਪਹਿਲੇ ਨੇ ਉਚਾਰਿਆ, ਦੂਸਰੇ ਨੇ ਪ੍ਰਚਲਿਤ ਕੀਤਾ। ਪੈਂਤੀ ਜਿਹੜੀ ਪੰਜਾਬੀ ਹੈ ਇਹਨੂੰ ਗੁਰਮੁਖੀ ਕਹਿੰਦੇ। ਜਦ ਮੈਂ ਪੜ੍ਹਿਆ ਜਾਂ ਸਾਰੇ ਗੁਰਮੁਖੀ ਕਹਿੰਦੇ ਹੁੰਦੇ। ਇਹ ਕੱਲ ਪਰਸੋਂ ਦੀ ਗੱਲ ਹੈ ਵੀ ਰਾਜ ਪ੍ਰਬੰਧ ਦੇ ਵਿੱਚ ਹਿੱਸਾ ਲੈਣ ਤੇ ਕਿਹਾ ਵੀ ਸਾਡਾ ਸਾਰੇ ਨਾਂ ਲਿਖਣਾ ਚਾਹੀਦਾ ਪੰਜਾਬੀ ਵਿੱਚ, ਤੇ ਉਹ ਤਾਂ ਹੋਈ ਗੱਲ। ਉਹਦਾ ਸਵਾਲ ਸੀ ਵੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਚ ਜਨਮ ਸਾਨੂੰ ਸੰਵਾਰਨ ਵਾਸਤੇ ਲਿਆ, ਵੀ ਮੇਰੀ ਸੁੰਦਰ ਉਮਤ ਹੈ, ਜਿਹੜਾ ਬਹਿਣਾ ਚੰਗਾ ਹੋਵੇ ਇਹ ਸਾਡੀ, ਮੈਂ ਤਾਂ ਕਰਦਾ ਕਿ ਮੈਂ ਇੱਥੇ ਪਲਿਆ ਬਾਰਾਂ ਚਿਰ, ਮੈਂ ਜਿਮੀਦਾਰ ਦਾ ਪੁੱਤ ਹਾਂ, 30 ਸਾਲ ਪਿਤਾ ਨਾਲ ਖੇਤੀ ਕਰੀ ਹੈ ਪਹਿਲਾਂ। ਆਹ ਨਿਯਮ ਲੱਭਿਆ ਜੀ ਮਹਾਂਪੁਰਖਾਂ ਦਾ, ਆਹ ਇਵੇਂ ਚੱਲਦਾ ਸੀ। ਜਿੱਕਣ ਹੁਣ ਤੁਹਾਡੇ ਚ ਬੈਠਣ ਨੂੰ ਥਾਂ ਦਿੱਤਾ ਹੈ, ਤਵਾ ਬਰੰਸ ਉਹਨੇ ਦਿੱਤਾ। ਉਹ ਮਹਾਂਬਲੀ ਥੇ, ਉਹਨਾਂ ਦੀ ਸੰਗਤ ਨੇ ਗ੍ਰਿਸ਼ਟ ਰਹਿੰਦੇ ਨੂੰ ਮੈਨੂੰ ਐਸ਼ ਮਿਲੇ ਸੀ, ਚਾਹੇ 10 ਸ੍ਰੀ ਜੁੜਦੇ ਤੇ, ਘਰ ਵਿੱਚ ਹੀ ਇਲੇ ਦੀ ਜਗ੍ਹਾ ਮਹਾਰਾਜੀ ਦੇ ਵਾਸਤੇ ਬਣੀ ਹੋਈ ਸੀ। ਜਦ ਤੇ ਉਹਨਾਂ ਦੇ ਚਰਸ ਪਰਸੇ ਨੇ, 20 ਸਾਲ ਮੈਂ ਘਰ ਵਿੱਚ ਇਸ ਸ਼ਬਦ ਨੂੰ ਪਾਲਿਆ। 41ਵਾਂ ਸਾਲ ਤੁਹਾਡੇ ਚ ਬੈਠਿਆ ਨੂੰ ਜਾਂਦਾ, ਜਦ ਤੋਂ ਗ੍ਰਿਸ਼ ਦਾ ਕੋਈ ਕੰਮ ਨਹੀਂ ਕੀਤਾ। ਉਹਨਾਂ ਦੀ ਜ਼ਮੀਨ ਨਹੀਂ ਮੈਂ ਲਈ, ਉਹਨਾਂ ਦੇ ਆਪਣੀ ਮੌਜ ਨਾਲ ਜਿੱਥੇ ਮੈਂ ਬੈਠਾ ਸੀ, ਕਹੇ ਮੇਰੇ ਕਹੇ ਤੇ ਛੱਡੀ ਜਾਏ ਮੌਜ ਨਾ, ਆਗਿਆਕਾਰ ਨੇ ਗੁਰੂ ਨਾਨਕ ਜੀ ਬਖਸ਼ਣਾ ਵੀ 2 ਕਿੱਲੇ ਅਸੀਂ ਉੱਥੇ ਛੱਡੇ ਨੇ, ਨਹੀਂ ਉਹਨਾਂ ਦੀ ਜ਼ਮੀਨ ਉਹਨੂੰ ਕੋਲੇ, ਜਿੱਥੇ ਪਿਤਾ ਸੋਮਾ ਪਾਸ ਕਰ ਗਿਆ 4 ਦਿਨ ਮੈਂ ਕਰ ਗਿਆ, 4 ਦਿਨ ਉਹ ਵਾਹੁੰਦੇ ਨਹੀਂ ਹਨ, ਵਾਹੁੰਦੀ ਸੰਗਤ ਹੀ ਹੈ। ਪਰ ਵਾਹ ਲੈਣ ਨੋ ਉਹਨਾਂ ਦੇ, ਅੱਜ ਵਾਹ ਲੈਣ ਪਵਾਂ ਕੋਈ ਨਹੀਂ ਹਟਾਉਂਦਾ, ਵਾਹੁੰਦੇ ਹੀ ਨੇ ਜਦ ਉਹਨਾਂ ਨੂੰ ਮਿਲਦੀ ਹੈ ਸੰਗਤ, ਉਹਨਾਂ ਦੀ ਸੰਗਤ ਦੇ ਵਿੱਚੋਂ ਹੀ ਉਹ ਨੇ, ਹਾਲੇ ਕੋਈ ਜੁਦਾਈ ਨਹੀਂ ਇਸ ਘਰ ਚ ਆਈ। ਬਖਸ਼ਿਸ਼ ਬਾਬਾ ਨਾਨਕ ਸਿੰਘ ਦੀ, ਜਿਹੜਾ ਉਹਦੀ ਮਰਜ਼ਾਦਾ ਨਾਲ ਗੁਰੂ ਨਾਨਕ ਜੀ ਨਾਲ ਚੱਲੂ, ਕਿਸੇ ਦੇ ਵੀ ਨਹੀਂ ਜੁਦਾਈ ਆਉਂਦੀ। ਅਸੀਂ ਪਾਲਸੀ ਆ, ਸਾਡੇ ਕੋਲ ਗੁਰੂ ਨਾਨਕ ਨੂੰ ਮੰਨਦੇ ਨਹੀਂ, ਮੰਨਣ ਵਾਲੇ ਤਾਂ ਉਹਨਾਂ ਨੇ ਰਾਕਸ਼ਾਂ ਨੂੰ ਸਾਧੂ ਬਣਾ ਦਿੱਤਾ। ਮੰਨਿਆ ਪ੍ਰਮੰਨਿਆ ਯੋਧਾ ਸੀ ਇਹ ਦਸਤਗੀਰ, ਅਰਬ ਦੇ ਵਿੱਚ ਬਗਦਾਦ, ਸਾਰੀ ਬਗਦਾਦ ਦਾ ਗੁਰੂ ਸੀ ਉਹ। ਹਜ਼ੂਰ ਜਦ ਉੱਧਰ ਕਸ਼ਵੋਈ ਤਾਂ ਸੁਣ ਲਈ ਸੀ, ਕਹਿੰਦਾ ਵੀ ਆਪਾਂ ਮੱਕੇ ਵਾਲੇ ਤੇ ਕਮਜ਼ੋਰ, ਉਹ ਕਾਫਰ ਬਣ ਗਏ ਉਹਦੇ ਮਗਰ, ਕਾਫਰ ਤੋਂ ਆਇਆ ਹੈ ਇੱਕ ਫਕੀਰ ਹੈ, ਸਾਰੇ ਉਹਦੇ ਮਗਰ ਲੱਗ ਗਏ, ਆਪਾਂ ਉਹਨੂੰ ਇੱਟਾਂ ਨਾਲੇ ਦੱਬਦੇ ਨੇ। ਜਦ ਹਜ਼ੂਰ ਬਗਦਾਦ ਚ ਗਏ, ਸੁਣੇ ਸਾਰਿਆਂ ਨੂੰ ਸੱਦਣਾ, ਸਾਰੀ ਬਗਦਾਦ ਹੀ ਆ ਗਈ। ਕਿਸੇ ਕੋਲ ਛੋਟਾ ਸ਼ੇਰ ਦਾ ਰੋੜਾ, ਕਿਸੇ ਬੜਾ, ਕਿਸੇ ਕੋਲ ਛੋਟਾ, ਸਾਰਿਆਂ ਦੇ ਹੱਥਾਂ ਚ ਰੋੜੇ ਫੜੇ ਹੋਏ ਨੇ, ਵੀ ਇੱਟਾਂ ਮਾਰ ਮਾਰ ਦੱਬ ਹੀ ਦੇਣੇ ਉਹਨੇ। ਪੀਰ ਦਾ ਹੁਕਮ ਸੀ, ਮੰਨਣ ਵਾਲੇ ਸਾਰੀ ਬਗਦਾਦ। ਆਹ ਨਾਰਾ ਜਿਹੜਾ ਗੁਰਸਿੱਖਾਂ ਵਿੱਚ ਕਿਸੇ ਮੁਹਿੰਮ ਤੇ ਬੁਲਾਉਣ ਦਾ ਉਹ ਸਹਿਜ ਸੁਭਾਅ ਆਪਾਂ ਨੂੰ ਰਿਵਾਜ ਪੈ ਗਿਆ, ਜਦ ਕੋਈ ਖੁਸ਼ੀ ਚ ਆਉਂਦਾ ਬੋਲੇ ਸੋਨੇ ਹਰ ਬੋਲ ਦਿੰਦੇ ਹਾਂ। ਪਰ ਉੱਥੇ ਉਚਾਰਿਆ ਹਜ਼ੂਰ ਨੇ, ਜਦ ਉਹਨਾਂ ਨੇ ਇਸ਼ਾਰਾ ਕੀਤਾ ਇੱਟਾਂ ਦੇ ਪ੍ਰਹਾਰਣ ਦਾ, ਇੱਥੇ ਹੱਥ ਗਿਆ ਤੇ ਹਜ਼ੂਰ ਦੀ ਰਸਨਾ ਤੇ ਨਿਕਲਿਆ ਬੋਲੇ ਸੋਨਿਹਾਰ। ਇਹਨੂੰ ਬਾਂਗ ਕਿਹਾ ਭਾਈ ਸਾਹਿਬ ਨੇ, ਬਾਂਗ ਦੀ ਸ਼ਕਲ ਚ ਹੈ, ਬਾਂਗ ਹੁੰਦੀ ਹੈ ਉਹਨਾਂ ਦੀ ਟਾਈਮ ਦੇ ਨਮਾਜ਼ ਪੜ੍ਹਨ ਵਾਲਿਆਂ ਨੂੰ, ਸਿਦਕੀਆਂ ਨੂੰ ਸੱਦਣਾ। ਸ਼ਬਦ ਹੁੰਦਾ ਉਹਨਾਂ ਦਾ ਅੱਲਾਹੂ ਅਕਬਰ, ਕਹਿਣਾ ਇਹੀ ਚੀਜ਼ ਹੈ, ਹੇਕ ਨਾਲ ਕਹਿਣੀ ਹੈ। ਬਾਬਾ ਜੀ ਨੇ ਨਾਰਾ ਇਹੀ ਲਿਆ ਦੀ, ਸ਼ਕਲ ਬਾਂਗ ਦੀ ਸੀ, ਬੋਲੇ ਬਾਂਗ ਦੀ ਸ਼ਕਲ, ਬੋਲੇ ਸੋ ਨਿਹਾਲ। ਨਿਹਾਲ ਸ਼ਬਦ ਹੈ ਗੁਰੂ ਨਾਨਕ ਦੇ ਘਰ ਵਿੱਚ ਦੁਨੀਆ ਭੁੱਲ ਜਾਣੀ, ਇੱਕ ਰੱਬ ਨਾਲ ਅਭੇਦ ਹੋ ਜਾਣਾ। ਐਸੀ ਸੀਰਵਾ ਦਿੱਤੀ, ਉੱਥੇ ਹੀ ਜੁੜ ਗਏ ਜਿੱਥੇ ਹੱਥ ਸੀਗੇ। ਭਾਈ ਸਾਹਿਬ ਜੀ ਦਾ ਲੇਖ ਹੈ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਅਸਥਾਨਾ, ਇੱਕ ਬਾਬਾ ਆਕਾਰ ਰੂਪ ਨਾੜ ਰਵਾਬੀ ਮਰਦਾਨਾ, ਦਿੱਤੀ ਵਾਂਗ ਨਮਾਜ਼ ਕਰ, ਸੁਣ ਸਮਾਨ ਹੋਆ ਜਹਾਨਾ, ਸੁਣ ਮੁਨ ਨਗਰੀ ਪਈ, ਦੇਖ ਪੀਰ ਪਿਆ ਹਰਾਨਾ। ਇੱਕ ਕੱਲਾ ਦਸਤਗੀਰ ਰੱਖ ਲਿਆ, ਪੁੱਛਿਆ ਫਿਰ ਕੇ ਦਸਤਗੀਰ ਕੌਣ, ਫਕੀਰ ਕਿਸ ਕਾ ਕਰਾਣਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਤਰਤ ਆਕਾਸ ਚਹੂੰ ਦਿਸ ਜਾਣਾ। ਇਹ ਭਾਈ ਸਾਹਿਬ ਜੀ ਦਾ ਲੇਖ ਹੈ। ਫਿਰ ਉਹਨਾਂ ਦੇ ਰਿਹਾ ਵੀ ਜੇ ਤੁਸੀਂ ਖੁਦਾ ਦੇਖਿਆ ਤਾਂ ਮੈਨੂੰ ਦਿਖਾ ਦਿਓ। ਵੀ ਤੁਸੀਂ ਖੁਦਾ ਦੇਖਿਆ, ਇੱਕ ਖੁਦਾ ਦਾ ਨਾਰਾ ਮਾਰਿਆ, ਮਹਾਰਾਜ ਇਹ ਤਾਂ ਸਾਰੇ ਹੀ ਮੁਰਦਾ ਹੋ ਗਏ। ਅਗਲੇ ਸ਼ਬਦ ਨਾਲ ਮੂਰਛਾ ਖੋਲੀ ਉਹਨਾਂ ਦੀ, ਸਮਾਧੀ ਨੂੰ ਜਿਹੜੀ ਨੂੰ ਜੋਗੀ ਥੱਕ ਕੇ ਲਾਉਂਦੇ, ਹਜ਼ੂਰ ਦੇ ਬਿਆਨ ਨਾਲ ਸਾਰੇ ਬੈਰੀਆਂ ਦੀ ਲੱਗ, ਕਿਸੇ ਦੇ ਟੰਬਾ ਨਹੀਂ ਚੱਕਿਆ ਮਾਰਿਆ। ਅਸੀਂ ਕਹਾਉਂਦੇ ਤਾਂ ਉਹਦੇ ਸਿੱਖਾਂ, ਜਿਹਦਾ ਆਪਣਾ ਮਨ ਵਸਿਆ ਸੱਜਣੋ ਉਹਦੇ ਸੰਗਤ ਵੀ ਵਸ ਹੋ ਜਾਂਦੀ ਹੈ। ਸਾਡੇ ਆਪਣਾ ਮਨ ਵਸ ਨਹੀਂ ਆਇਆ, ਹਜ਼ੂਰ ਦਾ ਆਪਣਾ ਮਨ ਵਸ ਸੀ, ਸਾਰੀ ਬਗਦਾਦ ਦਾ ਮਨ ਵਸ ਹੋ ਗਿਆ। ਸਾਰਿਆਂ ਦੀ ਸਮਾਧੀ ਲੱਗ ਗਈ ਇਸ ਵਚਨ ਨੂੰ ਸੁਣ ਕੇ। ਸੁਣ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਘਰਾਣਾ, ਗਣਾਨਕਲ ਵਿੱਚ ਆਇਆ ਰੱਬ ਫਕੀਰ ਕੋ, ਤਰਤ ਆਕਾਸ਼ ਚਹੂੰ ਦਿਸ ਜਾਣਾ। ਖੋਲਣ ਦੇ ਬਾਰੇ ਲਿਆ ਗੁਰ ਵਰ ਅਕਾਰ, ਵੀ ਗੁਰੂ ਦਾ ਵਰ ਹੈ ਸਮਾਧੀਆਂ ਖੁੱਲ ਜਾਣ। ਇੱਕੋ ਹੀ ਅਕਾਲ ਕਾਲ ਤੋਂ ਰਹਿਤ ਸਿਰਜਣ ਹਾਰ ਮੁੜ ਗਏ, ਅਜੋਈ ਹੈ ਕਿ ਸਾਰਿਆਂ ਦੀਆਂ ਸਮਾਧੀਆਂ ਖੁੱਲ ਜਾਣ। ਗੁਰ ਵਰ ਅਕਾਲ, ਇਹਨੇ ਨਾਲੇ ਸਾਰਿਆਂ ਦੀ ਸਮਾਧੀ ਖੁੱਲ ਗਈ। ਸਾਰਾ ਨਾਰਾ ਪੂਰਾ ਇੱਥੇ ਹੁੰਦਾ। ਇਹ ਜਕਾਰਾ ਕਿਸੇ ਮੁਹਿੰਮ ਤੇ ਭੋਗ ਤੇ ਨਿੱਜ ਥਾਂ ਬਣਾਉਣਾ ਚਾਹੀਦਾ, ਹਰ ਵੇਲੇ ਸੁਲੇ ਵਿੱਚ ਫਤਿਹ। ਆਪੋ ਆਪਣੇ ਵੀਰਾਂ ਦੇ ਨੇ, ਉਹ ਆਪਣਾ ਨਾਮ ਲੈ ਕੇ ਰਾਧਾ ਸਵਾਮੀ ਕਹਿਣਗੇ, ਰਾਧੇ ਸਵਾਮੀ। ਉਹ ਦੂਏ ਨੂੰ ਜੇ ਮਿਲਣਗੇ ਉਹ ਸੋਲੇ ਵਿੱਚੋਂ ਕਹਿਣਗੇ। ਸਨਾਤਨੀ ਕਹਿਣਗੇ ਰਾਮ 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 ਰਾਮ, ਉਹ ਅਸਲਾਮਾਲੇਕਮ ਕਹਿ ਦੇਣਗੇ। ਆਪਣੇ ਆਪਣੇ ਮਤਾਂ ਦੇ ਵਿੱਚ ਮਹਾਂਪੁਰਖਾਂ ਦੇ ਜੋੜੇ ਹੋਏ ਸ਼ਬਦ ਨੇ ਸੋਲੇ ਚ, ਦੋ ਆਦਮੀਆਂ ਦੇ ਇਕੱਠੇ ਹੋਣ ਚ, ਦੂਰੋਂ ਨੇੜੋਂ ਮਿਲਣ, ਉਹ ਆਪਣੇ ਆਪਣੇ ਮਤ ਨਾਲ ਖੁਸ਼ੀ ਪ੍ਰਗਟ ਕਰਦੇ ਨੇ। ਸਾਡੇ ਮਤ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੁਲੇ ਵਿੱਚ ਇਹ ਹੈ, ਇਹ ਨਾਰਾ ਕਿਸੇ ਮੁਹਿੰਮ ਵੇਲੇ ਹੈ। ਹੁਣ ਸਾਰਿਆਂ ਦਾ ਰਸਮ ਪੈ ਗਿਆ, ਬਿਲਾਸ ਕਰਨ ਵਾਲੇ ਤਾਂ ਬਿਲਾਸ ਨਾਲ ਵੀ ਕਹਿ ਲੈਂਦੇ ਨੇ ਵੀ ਆਪਾਂ ਨੂੰ ਨਹੀਂ ਸਜਦਾ। ਵੀ ਸਤਿ ਸ੍ਰੀ ਅਕਾਲ ਜਿਹੜਾ ਹੈ, ਇਹ ਮੁਹਿੰਮ ਦੇ ਭੋਗ ਅਖੰਡ ਪਾਠ ਹੋਵੇ, ਮੁਹਿੰਮ ਤੇ ਜਾਣਾ ਹੋਵੇ, ਜਥਾ ਇਕੱਠਾ ਹੋਵੇ, ਹੌਸਲੇ ਚ ਬੋਲ ਪੈਂਦੇ। ਜੁਰਮਾਨਾ ਨਹੀਂ ਰੱਖਿਆ ਹੋਇਆ, ਬੁਲਾ ਲਓ ਸੁਲੇ ਚ ਵੀ। ਗੁਰੂ ਸਾਹਿਬ ਜਦੋਂ ਨਿਰੰਕਾਰ ਜਾਣ ਕੇ ਮੰਨੀਏ, ਇਹਨਾਂ ਕੋਲੋਂ ਵਰ ਮੰਗਣਾ। ਹਰ ਇੱਕ ਵੀਰ ਨੇ ਪਤਾ ਨਹੀਂ ਕਿਹਦੀ ਪਹੁੰਚ ਆ, ਉਹਦੇ ਨਾਲ ਆਪਣਾ ਸਾਰਿਆਂ ਦਾ ਹੀ ਭਲਾ ਹੋ ਜਾਏ। ਵੀ ਗਰੀਬਾਂ ਸਾਨੂੰ ਕਿਸੇ ਦਰਗਾਹ ਦੇ ਬਖਸ਼ੇ ਦਾ ਮੇਲਾ ਦੇ ਦੇ, ਅਸੀਂ ਤੁਹਾਡੇ ਗੁਣਾਂ ਨੂੰ ਨਾ ਸਮਝ ਲਈਏ। ਗੁਣਵਾਨ ਕੋਲੋਂ ਗੁਣ ਸਮਝ ਜਾਂਦੇ ਨੇ। ਰਾਜੇ ਮੂਹਰੇ ਅਸੀਂ ਅਰਜ ਕਰਦੇ ਹਾਂ ਜਾ ਕੇ, ਮਹਾਰਾਜ ਹੁਜ਼ਰਾ ਤਾਂ ਅਸੀਂ ਪਾਤਾ, ਉਹਨੂੰ ਸਕੂਲ ਦਾ ਕਮਰਾ ਕਹਿ ਲਓ, ਵੀ ਸਾਨੂੰ ਮਾਸਟਰ ਦੇ ਦਿਓ। ਸਾਡੇ ਕੋਲ ਇੰਨੀ ਹਿੰਮਤੀ ਕਬੀਰ ਨੇ ਦੋ ਵਿਸ਼ੇ ਥਾਂ ਦਿੱਤਾ, ਚਾਰ ਵੀਰਾਂ ਨੇ ਰਲ ਕੇ ਉਹ ਤੇ ਛੱਤ ਪਾਤੀ, ਬੱਚਿਆਂ ਨੇ ਪੜ੍ਹਨ ਨੂੰ ਥਾਂ ਤਾਂ ਹੋ ਗਿਆ, ਪਰ ਮਾਸਟਰ ਬਿਨਾਂ ਪੜ੍ਹਨ ਕਿੱਥੋਂ? ਅਸੀਂ ਆਪਣੇ ਅੰਤਸਕਰਨ ਦੇ ਵਿੱਚ ਪ੍ਰੇਮ ਦਾ ਹੁਜ਼ਰਾ ਕਮਰਾ ਪਾਈਏ, ਗੁਰੂ ਮੂਹਰੇ ਅਰਦਾਸ ਕਰੀਏ, ਗਰੀਬਾਂ ਦਰਗਾਹ ਦੇ ਬਖਸ਼ੇ ਦਾ ਮੇਲਾ ਦੇ ਦਿਓ, ਜਿੱਥੋਂ ਅਸੀਂ ਸਿੱਖੀ ਪੜ੍ਹ ਲਈਏ। ਸਿੱਖੀ ਤਾਂ ਹੁਣ ਮਾਸਟਰ ਤੋਂ ਸਿੱਖੀ ਜਾਊਗੀ, ਬੰਦਾ ਤਾਂ ਸਾਡੇ ਵਰਗਾ ਹੀ ਹੈ, ਪਰ ਉਹਨੇ ਤਲੀਮ ਖਰੀਦੀ ਹੈ, ਉਹ ਖਰੀਦਿਆ ਹੋਏ ਵਿਦਿਆਰਥੀਆਂ ਨੂੰ ਦੇ ਸਕਦਾ। ਦਰਗਾਹ ਦੇ ਬਖਸ਼ੇ ਦਾ ਮੇਲਾ ਮੰਗਣਾ, ਗੁਰੂ ਗ੍ਰੰਥ ਸਾਹਿਬ ਦੀ ਪੂਜਾ। ਗਰੀਬ ਮਾਜ ਇਸ ਸਾਰੀ ਸੰਗਤ ਦੀ ਅਰਜ ਨੂੰ ਸੁਣ ਕੇ ਇਹ ਆਸ਼ੀਰਵਾਦ ਦੇਣਗੇ। ਲੋਕ ਸੁਖੀਏ, ਪਰਲੋਕ ਸਹਿਲੇ ਲੋਕ ਸੁਖੀਏ।